ਸਾਧ ਸੰਗਤ ਜੀ, ਸਾਰੇ ਮਨੁੱਖ, ਮਾਲ, ਸਾਰਾ ਕੁਝ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅਤੇ ਬੁਰੀ ਹਾਲਤ ਹੈ, ਉਹ ਤਾਪ ਖਤਮ ਨਹੀਂ ਹੋ ਰਿਹਾ। ਤੋ ਸਾਰਿਆਂ ਨੇ ਆਣ ਕੇ ਡੱਲੇ ਦੇ ਪਾਸ ਕਿਹਾ ਹੈ ਕਿ ਤੁਸੀਂ ਜਾ ਦਸਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰੋ ਕਿ ਸਾਰਾ ਸੰਤਾਪ ਸਾਡਾ ਖਤਮ ਹੋ ਜਾਵੇ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਜਦੋਂ ਮਹਾਰਾਜ ਨੂੰ, ਤਾਂ ਮਹਾਰਾਜ ਨੇ ਕਿਹਾ ਕਿ ਭਾਈ, ਇੱਕ ਸਭ ਤੋਂ ਵੱਡਾ ਇਹਦਾ ਰੋਗ ਦਾ ਜਿਹੜਾ ਨਿਵਾਰਨ ਹੈ ਉਹ ਇਸ ਤਰ੍ਹਾਂ ਹੈ ਕਿ ਸਾਰੇ ਹੀ ਦਾੜੇ 'ਤੇ ਕੇਸ ਰੱਖ ਕੇ ਤੰਬਾਕੂ ਛੱਡ ਦਿਓ ਅਤੇ ਸਿਮਰਨ ਕਰਿਆ ਕਰੋ, ਨਾਮ ਜਪਿਆ ਕਰੋ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਬਚਨ ਕਿਹਾ ਤਾਂ ਸਾਰਿਆਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਅਤੇ ਦਮਦਮੇ ਸਾਹਿਬ ਆਇਆ ਕਰਨ। ਦਮਦਮੇ ਸਾਹਿਬ ਆਣ ਕੇ ਸਾਧ ਸੰਗਤ ਜੀ ਪੜ੍ਹਨ ਵਾਸਤੇ ਸਤਿਗੁਰੂ ਜੀ ਨੇ ਲਾਏ ਹਨ, ਸਾਰੇ ਹੀ ਉੱਥੇ ਗੁਰਬਾਣੀ ਪੜ੍ਹਿਆ ਕਰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਅਤੇ ਇਸ ਤਰ੍ਹਾਂ ਸਾਰੇ ਜੋ ਬਾਮਾਰੇ ਨੇ ਬਚਨ ਕੀਤਾ ਹੈ, ਡਰ ਧਾਰ ਕੇ ਸਾਰਾ ਕੁਛ ਸਾਧ ਸੰਗਤ ਜੀ ਇਸੇ ਤਰ੍ਹਾਂ ਜੋ ਹੁਕਮ ਕੀਤਾ ਗੁਰੂ ਸਾਹਿਬ ਜੀ ਨੇ ਮੰਨਣ ਲੱਗ ਪਏ ਅਤੇ ਅੱਗੇ ਜਿਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਅੱਗੇ ਸਾਧ ਸੰਗਤ ਜਿਸ ਤਰ੍ਹਾਂ ਕਾਰਜ ਹੋ ਰਿਹਾ ਹੈ, ਜਿੱਦਾਂ ਮਹਾਰਾਜ ਸੱਚੇ ਪਾਤਸ਼ਾਹ ਦੁੱਖ ਕੱਟਦੇ ਹਨ, ਜਿੱਦਾਂ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਣ ਕੇ ਨਿਹਾਲ ਹੁੰਦੀਆਂ ਹਨ, ਸਰਵਣ ਕਰੋ ਜੀ। ਸਾਰਿਆਂ ਨੇ ਅੰਦਰ ਹਿਰਦੇ ਦੇ ਵਿੱਚ ਡਰ ਧਾਰ ਕੇ ਤੇ ਮੰਨ ਲਿਆ, ਗੁਰੂ ਸਾਹਿਬ ਜੀ ਨੇ ਬਚਨ ਕਿਹਾ ਸੀ ਕਿ ਭਾਈ ਤੁਸੀਂ ਦਾੜੇ ਤੇ ਕੇਸ ਰੱਖ ਲਓ ਤੇ ਸਿੱਖੀ ਵਿੱਚ ਪਰਪੱਕਤਾ ਸਹਿਤ ਹੋ ਜਾਓ, ਬਾਣੀ ਪੜਿਆ ਕਰੋ, ਤੁਹਾਡੇ ਰੋਗ ਸਾਰੇ ਕੱਟੇ ਜਾਣਗੇ। ਕਿਉਂਕਿ ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਹਨ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਕੋ ਲਾਗੈ, ਜਾਕੀ ਪ੍ਰਭ ਆਗੈ ਅਰਦਾਸ। ਜਿਹਨੇ ਗੁਰੂ ਦੇ ਅੱਗੇ ਅਰਦਾਸ ਕੀਤੀ, ਮੇਵੜੇ ਸਿੱਖ ਕੋਲੋਂ ਅਰਦਾਸਾਂ ਕਰਵਾਈਆਂ ਹਨ, ਤਾਂ ਉਸ ਵਕਤ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਜੋ ਬਚਨ ਕਿਹਾ ਹੈ ਉਹ ਸਾਰਿਆਂ ਗੁਰਸਿੱਖਾਂ ਨੇ ਮੰਨ ਲਿਆ ਅਤੇ ਮੰਨ ਕੇ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਬਾਣੀ ਪੜ੍ਹਨ ਲੱਗ ਪਿਆ ਹੈ। ਕਿਉਂਕਿ ਗੁਰੂ ਸਾਹਿਬ ਨੇ ਦਮਦਮੇ ਸਾਹਿਬ ਬਚਨ ਕੀਤਾ ਹੈ, ਪ੍ਰਗਟ ਹਮਾਰੀ ਜਹਾਂ ਕਾਂਛੀ, ਇਹ ਮੇਰੀ ਕਾਂਛੀ ਪ੍ਰਗਟ ਹੈ ਇੱਥੇ। ਲੋਕ, ਬ੍ਰਾਹਮਣ ਲੋਕ, ਵਿਦਵਾਨ ਕਾਂਛੀ ਦੇ ਵਿੱਚ ਪੜ੍ਹਨ ਜਾਇਆ ਕਰਦੇ ਅਤੇ ਸਿੰਘਾਂ ਨੂੰ ਗੁਰੂ ਕਲਗੀਧਰ ਪਿਤਾ ਨੇ ਭੇਜਿਆ ਸੀ ਅਤੇ ਉਹਨਾਂ ਆਖਿਆ ਜੀ ਇਹਨਾਂ ਸਿੰਘਾਂ ਨੂੰ ਅਸੀਂ ਨਹੀਂ ਪੜ੍ਹਾਉਣਾ। ਦਮਦਮੇ ਸਾਹਿਬ ਗੁਰੂ ਸਾਹਿਬ ਨੇ ਅੱਜ ਯੂਨੀਵਰਸਿਟੀ ਰੱਖੀ ਆ, ਨੀਂਹ ਰੱਖੀ, ਆਰੰਭਤਾ ਕੀਤੀ ਹੈ। ਸਿੱਖਾਂ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਦਮਦਮੇ ਸਾਹਿਬ ਹੈ ਭਾਈ। ਸੋ ਉੱਥੇ ਗੁਰੂ ਸਾਹਿਬ ਜੀ ਸਿੱਖਾਂ ਨੂੰ ਪੜ੍ਹਾਉਣ ਲੱਗ ਪਏ, ਸਾਰੇ ਜਿਹੜੇ ਅਨਪੜ੍ਹ ਸਨ ਉਹ ਵੀ ਪੜ੍ਹਨ ਲੱਗ ਪਏ। ਗੁਰੂ ਸਾਹਿਬ ਨੇ ਉੱਥੇ ਵਰਕ ਵੀ ਦਿੱਤਾ ਹੈ, ਲਿਖਣ ਸਰ ਸਰੋਵਰ ਲਵਾਇਆ ਹੈ ਕਿ ਇਸ ਸਰੋਵਰ ਦੇ ਵਿੱਚ ਜਿਹੜਾ ਇਸ਼ਨਾਨ ਕਰੇਗਾ, 35 ਅੱਖਰੀ ਜਿਹੜਾ ਆਪਣੇ ਹੱਥ ਨਾਲ ਲਿਖੇਗਾ, ਬੈਲ ਬੁੱਧੀ ਵਾਲੇ ਨੂੰ ਵਿਵੇਕ ਬੁੱਧ ਪ੍ਰਾਪਤ ਹੋ ਜਾਵੇਗੀ। ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਸਾਰੇ ਹੀ ਲੋਕ, ਜਿੰਨੇ ਵੀ ਸਨ ਉੱਥੇ ਸੰਗਤਾਂ, ਗੁਰਬਾਣੀ ਪੜ੍ਹਨ ਲੱਗ
ਪਈਆਂ।
ਦਇਆ ਧਰਮ ਅਰ ਪਠ ਬੋ ਬਾਣੀ, ਦਇਆ ਜੀਆਂ 'ਤੇ ਦਇਆ ਕਰਨੀ, ਆਪਣੇ ਜੀ 'ਤੇ ਦਇਆ ਕਰਨੀ ਅਤੇ ਧਰਮ ਦੇ ਵਿੱਚ ਪਰਪੱਕੇ ਹੋਣਾ, ਗੁਰਸਿੱਖੀ ਵਿੱਚ ਪਰਪੱਕ ਕੇ ਅੰਮ੍ਰਿਤ ਛਕਣਾ, ਅਰ ਪਠ ਬੋ ਬਾਣੀ, ਤੇ ਫਿਰ ਬਾਣੀ ਪੜ੍ਹ ਰਹੇ ਹਨ ਜੀ ਸਾਰੇ, ਕਿਉਂਕਿ ਦੇਸ਼ ਦੇ ਵਿੱਚ, ਮਾਲਵੇ ਦੇਸ਼ ਵਿੱਚ ਬਹੁਤ ਸਿੱਖੀ ਪਸਰ ਗਈ, ਭਾਵ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਬਹੁਤ ਹੋ ਗਈ, ਸਭ ਸਿੱਖ ਬਣ
ਗਏ।
ਹੁਣ ਇੱਥੇ ਸਰਹੰਦ ਦੇ ਸੂਬੇ ਨੂੰ ਜਦੋਂ ਪਤਾ ਲੱਗਾ, ਕਿਉਂਕਿ ਸਰਹੰਦ ਦਾ ਸੂਬਾ ਜਦੋਂ 40 ਮੁਕਤਿਆਂ ਨੂੰ ਜੰਗ ਕੀਤਾ, ਖਿਦਰਾਣੇ ਦੀ ਢਾਬ ਦਾ ਜਦੋਂ ਜੰਗ ਕੀਤਾ, ਉਹਨੇ ਸਿੰਘਾਂ ਨੇ ਸਾਧ ਸੰਗਤ ਬਹੁਤ ਛੱਕੇ ਛਡਾਏ ਉਹਦੇ, ਇਸ ਕਰਕੇ ਫਿਰ ਸਾਰੇ 40 ਦੇ 40 ਸਿੰਘ ਲੜਦੇ ਮਰਦੇ ਸ਼ਹੀਦ ਹੋ ਗਏ। ਉਹਨੇ ਸੋਚਿਆ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਸ਼ਹੀਦ ਹੋ ਗਏ ਹਨ, ਪਰ ਜਦੋਂ ਬਾਅਦ ਵਿੱਚ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਤਾਂ ਮਾਲਵੇ ਦੇਸ਼ ਦੇ ਵਿੱਚ ਹਨ, ਤਾਂ ਉਸ ਵਕਤ ਹੁਣ ਇੱਕ ਵਾਰ ਪਹਿਲੋਂ ਲੈਟਰ ਘੱਲਿਆ ਹੈ, ਚਿੱਠੀ ਘੱਲੀ ਹੈ, ਕਿਉਂਕਿ ਪਹਿਲੋਂ ਦਾ ਪਤਾ ਲੱਗ ਗਿਆ, ਬੜਾ ਸੜਿਆ ਬਲਿਆ, ਬਹੁਤ ਜ਼ਿਆਦਾ ਈਰਖਾ ਦੇ ਵਿੱਚ ਸੜਬਲ ਕੋਲਾ ਹੋ ਗਿਆ ਕਿ ਮਨ ਵਿੱਚ ਬੜਾ ਕ੍ਰੋਧ ਕੀਤਾ ਹੈ ਕਿ ਮਹਾਰਾਜ ਸਾਡੇ ਹੱਥੋਂ ਕਿੱਦਾਂ ਬਚ ਗਏ, ਕਿੰਨਾ ਤੁਰਕਾਣਾ ਇਹਨਾਂ ਨੇ ਗਰਕ ਕੀਤਾ, ਕਿੰਨੇ ਇਸੇ ਤਰ੍ਹਾਂ ਤੁਰਕ ਸੋਧੇ ਹਨ, ਇੱਕ ਤੀਰ ਮਾਰਦੇ 10-10 ਹਜ਼ਾਰ ਦੇ ਵਿੱਚੋਂ ਨਹੀਂ ਲੰਘ ਜਾਂਦਾ ਸੀ, ਇੰਨਾ ਕੁਝ ਕਰਕੇ ਫਿਰ ਵੀ ਗੁਰੂ ਸਾਹਿਬ ਜੀ ਜੀਂਦੇ ਹਨ। ਅਤੇ ਇਸ ਤਰ੍ਹਾਂ ਉਹ ਸਾਧ ਸੰਗਤ ਪਹਿਲੋਂ ਵੀ ਚਿੱਠੀ ਘੱਲੀ ਹੈ ਅਤੇ ਡੱਲੇ ਨੇ ਪਹਿਲੋਂ ਵੀ ਉਸ ਚਿੱਠੀ ਦਾ ਇੱਕ ਜਵਾਬ ਦਿੱਤਾ ਹੈ ਕਿ ਰਾਜਾ ਕਿ ਵਜੀਦੇ, ਆ ਮੈਂ ਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀ ਧਰ ਪਿਤਾ ਸੱਚੇ ਪਾਤਸ਼ਾਹ ਦੇ ਨਾਲ ਹਾਂ, ਸਤਿਗੁਰੂ ਜੀ ਦਾ ਮੇਰੇ ਸਿਰ 'ਤੇ ਹੱਥ ਹੈ, ਇਸ ਕਰਕੇ ਜੇ ਤੂੰ ਆਵੇਂਗਾ ਫੌਜ ਲੈ ਕੇ ਵੀ ਅਸੀਂ ਇੱਥੋਂ ਆਪਣਾ ਸਭ ਛੱਡ ਕੇ ਜੰਗਲ ਦੇ ਵਿੱਚ ਚਲੇ ਜਾਵਾਂਗੇ। ਜਿਸ ਤਰ੍ਹਾਂ ਤੂੰ ਅੱਗੇ ਪਾਣੀ ਦੇ ਦੁੱਖੋਂ ਮੁੜ ਗਿਆ ਹੈ, ਇੱਦਾਂ ਤੂੰ ਵੀ ਤੈਨੂੰ ਵੀ ਦੁੱਖ ਬਹੁਤ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਹੁਣ ਫਿਰ ਸਾਧ ਸੰਗਤ ਜੀ ਇਹ ਵਜੀਦੇ ਨੇ ਚਿੱਠੀ ਘੱਲੀ ਹੈ ਕਿ ਇਸ ਚਿੱਠੀ ਦੇ ਵਿੱਚ ਕੀ ਲਿਖਦਾ ਹੈ ਕਿ ਗੁਰੂ ਸਾਹਿਬ ਜੀ ਨੂੰ ਪਕੜਵਾ ਦੇ, ਇਹ ਜਿਸ ਤਰ੍ਹਾਂ ਅੱਗੇ ਪ੍ਰਸੰਗ ਆਉਂਦਾ ਹੈ ਸਰਵਣ ਕਰੋ ਜੀ।
ਗੁਰੂ ਟਿਕੇ ਤੇ ਦੁਹੀ ਮਹਾਨ,
ਬਹੁਤ ਆ ਦੁਖੀ ਹੋ ਗਿਆ ਕਿ ਗੁਰੂ ਸਾਹਿਬ ਜੀ ਦਮਦਮੇ ਸਾਹਿਬ ਟਿਕੇ ਹਨ, ਮਾਲਵੇ ਦੇ ਵਿੱਚ ਟਿਕੇ ਹਨ, ਤਾਂ ਉਸ ਵਕਤ ਸਾਧ ਸੰਗਤ ਜੀ ਬੜਾ ਉਸਨੇ ਦੁੱਖ ਕੀਤਾ ਤੇ ਉਸ ਵਕਤ ਵਜੀਦੇ ਨੇ ਆਪਣਾ ਪੱਤਰ ਲਿਖ ਕੇ ਤੇ ਨਿੱਜ ਜ਼ੋਰ ਆਪਣਾ ਪੂਰਾ ਜ਼ੋਰ ਜਨਾਇਆ ਹੈ। ਹੁਣ ਇਹ ਗੱਲ ਕਹੀ ਹੈ ਪੂਰੇ ਜ਼ੋਰ ਦੇ ਨਾਲ, ਗੱਲੇ ਦੇ ਕੋਲ ਖਤ ਭੇਜਿਆ, ਡੱਲਾ ਜਿਹੜਾ ਨਾ ਉਹ ਖਤ ਨੂੰ ਦੁਰਗ ਦੇ ਵਿੱਚ ਲੈ ਗਿਆ, ਆਪਣੇ ਕਿਲੇ ਵਿੱਚ ਲੈ ਗਿਆ।
ਸਤਿਗੁਰ ਕੋ ਸੁਧ ਤਿਜ ਕੀ ਹੋਈ,
ਗੁਰੂ ਸਾਹਿਬ ਜੀ ਨੂੰ ਜਦੋਂ ਪਤਾ ਲੱਗਾ ਉਸ ਲੈਟਰ ਦਾ, ਉਸ ਚਿੱਠੀ ਦਾ, ਇੱਕ ਗੁਰਸਿੱਖ ਨੂੰ ਗੁਰੂ ਸਾਹਿਬ ਜੀ ਨੇ ਡੱਲੇ ਦੇ ਪਿੱਛੇ ਭੇਜਿਆ ਹੈ। ਮਹਾਰਾਜ ਕਹਿੰਦੇ ਗੁਰਸਿੱਖਾ ਗੁਪਤ ਰਹੀ ਪਰ ਨਾਲ ਰਹੀ, ਕੀ ਪਤਾ ਕਿਹਨੇ ਭੇਜਿਆ, ਕਿਸ ਤਰ੍ਹਾਂ ਲੈਟਰ ਹੈ ਇਹ ਚਿੱਠੀ। ਇਹ ਜਦੋਂ ਡੱਲੇ ਨੇ ਉਹ ਚਿੱਠੀ ਪੜ੍ਹਾਈ ਹੈ ਨਾ, ਤੇ ਫਿਰ ਸੁਣ ਕੇ ਡੱਲਾ ਕੀ ਕਹਿ ਰਿਹਾ ਉਹ ਵੀ ਸਾਨੂੰ ਦੱਸੀ ਆ
ਕੇ
ਡਰਦਾ ਹੈ ਕਿ ਨਹੀਂ ਡਰਦਾ। ਵਜੀਦੇ ਕੋਲੋਂ ਪਹਿਲੀ ਚਿੱਠੀ ਕੱਲੀ ਉਦੋਂ ਤਾਂ ਨਹੀਂ ਸੀ ਡਰਿਆ, ਹੁਣ ਵੇਖੀ ਭਲਾ ਡਰਦਾ ਹੈ ਕਿ ਨਹੀਂ ਡਰਦਾ।
ਅੰਤਰ ਸਿੱਖ ਵਿਚਰੰਤਾ,
ਅੰਤਰ ਸਾਧ ਸਿੰਘ ਕਿਲੇ ਦੇ ਅੰਦਰ ਇੱਕ ਗੁਰਸਿੱਖ ਇੱਧਰ ਉੱਧਰ ਵਿਚਰਦਾ ਸੀ, ਤੇ ਡੱਲਾ ਜਿਹੜਾ ਕਾਗਜ਼ ਜਿਹੜਾ ਸੀ ਪੜ੍ਹ ਕੇ ਸਾਧ ਸਿੰਘ ਸੁਣਾ ਰਿਹਾ ਹੈ।
ਕਿਉਂ ਨਿਜ ਬੁਰਾ ਕਰਨ ਅਭਲਾਖਾ,
ਵਜੀਦਾ ਚਿੱਠੀ ਵਿੱਚ ਕਹਿ ਰਿਹਾ, ਚਿੱਠੀ ਪੜ੍ਹ ਰਿਹਾ, ਤੈਨੂੰ ਬੁਰਾ ਕਰਨ ਦੀ ਕਿਉਂ ਭਲਾਖਾ ਹੈ, ਤੂੰ ਬੁਰਾ ਕਿਉਂ ਕਰ ਰਿਹਾ ਆਪਣਾ ਡੱਲਿਆ। ਪਾਤਸ਼ਾਹ ਦਾ ਦੁਸ਼ਮਣ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਤੁਸੀਂ ਉਹਨਾਂ ਨੂੰ ਕਿਉਂ ਕੋਲ ਰੱਖਿਆ ਹੋਇਆ ਹੈ, ਜੇ ਹੁਣ ਵੀ ਤੂੰ ਭਲਾਈ ਚਾਹੁੰਦਾ ਹੈ, ਰਾਜਨੀਤਿਕ ਬੰਦੇ ਯਤਨ ਬੜਾ ਕਰਦੇ ਹੈ, ਤੂੰ ਵਜੀਦੇ ਨੇ ਦੂਸਰੀ ਚਿੱਠੀ ਭੇਜ ਕੇ ਕਿਹਾ ਹੈ ਕਿ ਜੇ ਹੁਣ ਵੀ ਤੂੰ ਭਲਾਈ ਚੰਗਾ ਚਾਹੁੰਦਾ ਹੈ ਤਾਂ
ਗੁਰੂ ਪਕੜਾਈ,
ਸਾਨੂੰ ਗੁਰੂ ਸਾਹਿਬ ਨੂੰ ਪਕੜਵਾ ਦੇ। ਬਹੁਤੀ ਸੈਨ ਦੇ ਕੇ, ਸੈਨਾ ਦੇ ਕੇ ਅਸੀਂ ਭੇਜ ਦਿੰਦੇ ਹਾਂ ਜਰਨੈਲ ਨੂੰ, ਤੇ ਤੂੰ ਸੈਨਾ ਦੇ ਨਾਲ ਮਿਲ ਜਾ, ਸਾਡੇ ਨਾਲ ਮਿਲ ਜਾ, ਤੇ ਇਹ ਉਹਨੂੰ ਪਕੜਵਾ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ, ਨਹੀਂ ਤਾਂ ਤੈਨੂੰ ਡੱਲਿਆ ਅਸੀਂ ਬਹੁਤ ਵੱਡੀ ਸਜ਼ਾ ਦੇਵਾਂਗੇ। ਤੂੰ ਇਸ ਥਾਂ ਤੇ ਤੈਨੂੰ ਵਸਣ ਨਹੀਂ ਦੇਵਾਂਗੇ ਜਿੱਥੇ ਤੂੰ ਵਸ ਰਿਹਾ ਹੈ, ਸਾਬੋ ਕੀ ਤਲਵੰਡੀ, ਸਾਰੇ ਪਿੰਡ ਲੁੱਟ ਲਵਾਂਗੇ, ਉਜਾੜ ਦੇਵਾਂਗੇ, ਅਚਾਨਕ ਆਣ ਕੇ ਸਾਰਿਆਂ ਨੂੰ ਪਕੜ ਲਵਾਂਗੇ, ਇਸੇ ਤਰ੍ਹਾਂ ਸਾਰਿਆਂ ਨੂੰ ਅੱਗੇ ਧਰ
ਲਵਾਂਗੇ।
ਇਹ ਸੁਣ ਕੇ ਚਿੱਠੀ ਜਦੋਂ ਚਿੱਠੀ ਰਸੈਨ ਨੇ ਪੜਵਾਈ ਉਹਦੇ ਕੋਲੋਂ, ਤੇ ਡੱਲੇ ਨੇ ਫਿਰ ਉੱਤਰ ਇਸ ਤਰ੍ਹਾਂ ਲਿਖਵਾਉਣਾ ਕੀਤਾ, ਵਜੀਦਿਆ ਮੈਂ ਨੀ ਡਰਾਂਗਾ, ਜੇ ਭਾਵੇਂ ਤੂੰ ਚਾਹੁੰਦਾ ਮੈਨੂੰ ਡਰਾਉਣਾ, ਜਿਹੜਾ ਦਲ ਭੇਜੇਗਾ ਉਹਦੇ ਨਾਲ ਮੈਂ ਲੜਾਈ ਕਰਾਂਗਾ, ਯੁੱਧ ਕਰਾਂਗਾ, ਤੇ ਮਾਰਾਂਗੇ ਲੁੱਟਾਂਗੇ, ਜੇ ਮਾਰੋਗੇ ਲੁੱਟੋਗੇ ਅੱਗੇ ਚੱਲ ਪਵਾਂਗੇ ਅੱਗੇ ਅਸੀਂ, ਤੇ ਜਿੱਥੇ ਬਨ ਦੇ ਵਿੱਚ ਜੰਗਲ ਦੇ ਵਿੱਚ ਪਾਣੀ ਕਿਤੇ ਨਹੀਂ ਹੈ ਉੱਥੇ ਤੇਰਾ ਵਾਸਾ ਨਹੀਂ, ਵਸ ਨਹੀਂ ਤੇਰਾ ਚੱਲੇਗਾ, ਸਿਰ ਕੇ ਸਾਥ ਮੇਰੇ ਸਿਰ ਤੇ ਮੇਰੇ ਗੁਰੂ ਦਾ ਹੱਥ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਮੇਰੇ ਸਿਰ ਤੇ ਹੱਥ ਹੈ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਪੈਸਾ ਪਾਵੈ, ਨਾ ਕਿਸੇ ਵਿਧੀ ਦੇ ਨਾਲ ਅਸੀਂ ਗੁਰੂ ਸਾਹਿਬ ਜੀ ਨੂੰ ਪਕੜਾਂਗੇ, ਨਾ ਅਸੀਂ ਪਕੜਨ
ਦੇਵਾਂਗੇ।
ਆਪਣੇ ਪ੍ਰਾਣਾਂ ਦੇ ਨਾਲ ਰੱਖਾਂਗੇ ਜਿੰਨਾ ਚਿਰ ਸਾਡੇ ਜੀਵਿਤ ਪ੍ਰਾਣ ਹਨ। ਇਸ ਤਰ੍ਹਾਂ ਉੱਤਰ ਕਵੀ ਜੀ ਕਹਿੰਦੇ, ਡੱਲੇ ਨੇ ਲਿਖਵਾਇਆ ਵਜੀਦੇ ਨੂੰ,
ਸਮੁੱਖ ਵਜੀਦੇ ਤੁਰ ਤੋਂ ਪਠਾਇਓ।
ਉਸੇ ਵਕਤ ਸਾਹਿਬ ਸਤਿਗੁਰ ਜੀ ਵਜੀਦੇ ਨੂੰ ਕੁਝ ਭੇਜ ਦਿੱਤਾ ਹੈ, ਤੁਰਤ ਉਸੇ ਵੇਲੇ ਪਤਰਿਕਾ ਵਾਪਸ ਭੇਜ ਦਿੱਤੀ। ਦੋਵਾਂ ਦਿਸ਼ਾਂ ਦੀ ਜਿਹੜੀ ਸਗਲੀ ਗੱਲਬਾਤ ਸੀ ਸਾਰੀ
ਸਿੱਖ ਨੇ ਸੁਣੀ ਭਲੇ ਕਿਸ ਬੇਰੀ।
ਉਸ ਵਕਤ ਸਿੱਖ ਨੇ ਚੰਗੀ ਸੁਣੀ ਜਦੋਂ ਉਸ ਵਕਤ ਭਲੀ ਗੱਲ ਸੁਣਨਾ ਕੀਤੀ
ਹੈ।
ਉਹ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਦੇ ਕੋਲ ਆ ਕੇ ਸੁਣਾ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਉਦਾਂ ਵੀ ਘੱਟ ਘੱਟ ਕੇ ਅੰਤਰ ਕੀ ਜਾਣਤ ਹੈ, ਲੇਕਿਨ ਕਰਤ ਵਿਦਿਆ ਖਾਲਸੇ ਨੂੰ ਸਿਖਾ ਰਹੇ ਹਨ ਕਿਸ ਤਰ੍ਹਾਂ ਭਾਈ ਇਸ ਤਰ੍ਹਾਂ ਕਿੱਦਾਂ ਸਾਵਧਾਨ ਰਹਿਣਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਫਿਰ ਖੁਸ਼ ਹੋਏ। ਜਦੋਂ ਕੁਝ ਕੁ ਦਿਨ ਹੋਰ ਬਤੀਤ ਹੋ
ਗਿਆ,
ਉਸੇ ਜਗ੍ਹਾ ਤੇ ਗੁਰੂ ਸਾਹਿਬ ਜੀ ਵਸ ਰਹੇ ਹਨ।
ਸੰਗਤ ਦੂਰ ਦੂਰ ਤੇ ਆਵੇ,
ਦੂਰ ਦੂਰ ਤੋਂ ਚੱਲ ਕੇ ਸੰਗਤ ਆਉਂਦੀ ਹੈ। ਸਤਿਗੁਰੂ ਕਲਗੀ ਧਰ ਪਿਤਾ ਦੇ ਚਰਨਾਂ ਦੇ ਵਿੱਚ ਸੀਸ ਨਵਾਉਂਦੀ ਹੈ ਜੀ। ਅਨੇਕਾਂ ਤਰ੍ਹਾਂ ਦੀਆਂ ਭਟਾਵਾਂ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ, ਭਾਗਾਂ ਵਾਲੇ ਬਣਦੇ, ਆਪਣੀ ਕਮਾਈ ਨੂੰ ਸਫਲਿਆਂ ਕਰਦੇ ਹਨ ਜੀ।
ਮਨੋਕਾਮਨਾ ਆਪਣੀ ਪਾਏ,
ਮਨ ਦੀਆਂ ਕਾਮਨਾਵਾਂ ਆਪਣੀਆਂ ਪ੍ਰਾਪਤ ਕਰਦੇ ਹਨ, ਇੱਛਾ ਕਰਦੇ ਹਨ, ਜੋ ਇੱਛਾ ਕਰਦੇ ਸੋ ਪੂਰੀ ਹੁੰਦੀ ਹੈ। ਅਗਲਾ ਪ੍ਰਸ਼ਨ ਵੀ ਚੱਲਿਆ ਹੈ, ਦਸਾਂ ਸਿੰਘਾਂ ਦਾ ਰਾਤ ਨੂੰ ਗੁਰੂ ਕਲਗੀ ਧਰ ਪਿਤਾ ਦੇ ਆਸਣ ਦੇ ਲਾਗੇ ਪਹਿਰਾ ਹੁੰਦਾ ਹੈ। ਸਤਿਗੁਰੂ ਜੀ ਦੇ ਪਲੰਗ ਦੇ ਲਾਗੇ ਨਿੱਤ ਰੋਜ਼ ਜਾਗਦੇ ਹਨ ਜੀ।
ਇੱਕ ਦਿਨ ਖੇਡਾ ਪਾਵਨ ਕੀਨਾ,
ਇੱਕ ਦਿਨ ਭਾਈ ਕੁਝ ਲੋਕਾਂ ਨੇ ਤੇ ਤ੍ਰੀਮਤਾ ਨੇ ਮਨੁੱਖਾਂ ਨੇ ਰਲ ਕੇ ਇੱਕ ਖੇਡਾ ਕਰਨਾ ਕੀਤਾ, ਭਾਵ ਨੱਚਣਾ ਗਾਉਣਾ ਕੀਤਾ। ਨਰ ਤੇ ਨਾਰੀਨ, ਮਨੁੱਖ ਤੇ ਔਰਤਾਂ ਜਿਹੜੀਆਂ ਸਨ ਉਹ ਨੱਚ ਰਹੀਆਂ ਸਨ। ਉਹ ਸਿੱਖ ਉਸ ਵਕਤ ਆਪਸ ਵਿੱਚ ਇਸ ਤਰ੍ਹਾਂ ਕਹਿ ਰਹੇ ਹਨ, ਸਿੱਖ
ਨਿਦਰਾ ਵਸੀ ਗੁਰੂ ਬਾਬਾ
ਹੈ, ਕਹਿੰਦੇ ਕਿ ਗੁਰੂ ਸਾਹਿਬ ਤੇ ਹੁਣ ਨਿੰਦਰਾ ਵਸੀ ਹੋ ਗਏ, ਸਤਿਗੁਰ ਜਾਗਤਾ ਹੈ ਦੇਵ, ਭੋਲੀ ਮਾਲ ਨਹੀਂ ਹੈ ਇਹੋ। ਪਰ ਉਹਨਾਂ ਨੇ ਇਹ ਸੋਚਿਆ ਵੀ ਗੁਰੂ ਸਾਹਿਬ ਤਾਂ ਨਿੰਦਰਵਾਸ ਹੋ ਗਏ, ਭਾਵ ਆਰਾਮ ਕਰ ਰਹੇ ਹਨ। ਚਲੋ ਭਾਈ ਗਾਉਣ ਗਾਉਣ ਵਾਲੇ ਵਜਾਉਣ ਵਾਲੇ ਹਨ ਉੱਥੇ ਤੇ ਆਪਾਂ ਵੇਖ ਆਈਏ, ਉਹਨਾਂ ਚਿਰ ਕੀ ਵਿਗੜ ਚੱਲਿਆ ਹੈ, ਗੁਰੂ ਸਾਹਿਬ ਤਾਂ ਆਰਾਮ ਕਰ ਰਹੇ ਹਨ।
ਸਤਿਗੁਰ ਜਾਗਣ ਤੇ ਪਹਿਲਾਈ,
ਤੇ ਜਦੋਂ ਸਤਿਗੁਰੂ ਦੇ ਜਾਗਣ ਤੋਂ ਪਹਿਲਾਂ ਹੀ ਅਸੀਂ
ਆਏ,
ਕਹਿੰਦੇ ਇੱਥੇ ਥਿਰ ਜਾਵਾਂਗੇ, ਟਿਕ ਜਾਵਾਂਗੇ ਆਪਾਂ ਗੁਰੂ ਸਾਹਿਬ ਜੀ, ਜਦੋਂ ਸਤਿਗੁਰੂ ਜਦੋਂ ਤੱਕ ਜਾਗਣਾ ਉਦੋਂ ਤੱਕ ਆ ਜਾਵਾਂਗੇ। ਏਦਾਂ ਕਹਿ ਕੇ ਸਾਧ ਸਿੰਘ ਪੰਜ ਸਿੱਖ ਜਿਹੜੇ ਸਨ, ਪੰਜ ਸਿੰਘ ਚਲੇ ਗਏ ਉੱਥੋਂ, ਪੰਜ ਜਿਹੜੇ ਸੀ ਉਹ ਡਰ ਗਏ ਗੁਰੂ ਸਾਹਿਬ ਜੀ ਦੇ ਕੋਲੋਂ, ਤੇ ਉੱਥੇ ਗੁਰੂ ਸਾਹਿਬ ਜੀ ਦੇ ਕੋਲ ਹੀ ਰਹੇ ਪਹਿਰੇ ਦੇ ਉੱਤੇ। ਜਦੋਂ ਖੇਡਾ ਭਾਈ ਉਹਨਾਂ ਨੇ ਵੇਖਣਾ ਕੀਤਾ, ਰਾਸਧਾਰੀਆਂ ਦੀ ਰਾਸ ਵੇਖਣਾ ਕੀਤੀ ਹੈ, ਉਹ ਸਾਰੇ ਆਪਸ ਵਿੱਚ ਡਰ ਰਹੇ ਹਨ ਤੇ ਪਰਸਪਰ ਇਸ ਤਰ੍ਹਾਂ ਬੋਲ ਰਹੇ ਹਨ ਆਪਸ ਇੱਕ ਦੂਜੇ ਨੂੰ, ਇੱਥੇ ਹੇਠਾਂ ਆਏ ਲਿਓ, ਕਹਿੰਦੇ ਕੀ ਲਿਆ ਇੱਥੇ ਆ ਕੇ ਆਪਾਂ, ਆ ਵੇਖ ਲਿਆ ਨੱਚਣ ਨੁੱਚਣ ਗਾਉਣ ਵਾਲਿਆਂ ਦਾ ਕੀ ਲੈ ਲਿਆ ਆਪਾਂ ਇੱਥੇ ਆ ਕੇ ਹੁਣ, ਤੇ ਸ੍ਰੀ ਪ੍ਰਭ ਕੋਪ ਕਰਨਗੇ ਤਾਂ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਦੋਂ ਬੀਰਸ ਵਿੱਚ ਆ ਗਏ, ਗੁੱਸਾ ਕਰਨਗੇ, ਨਾਰਾਜ਼ਗੀ ਕਰਨਗੇ ਸਾਡੇ ਉੱਤੇ, ਕਿਉਂ ਆਪਾਂ ਕਿਉਂ ਨਾਹਕ ਅਪਰਾਧੀ ਚੀਜ਼ ਅਪਰਾਧੀ, ਕਿਉਂ ਅਸੀਂ ਐਵੇਂ ਹੀ ਅਪਰਾਧੀ ਬਣ ਗਏ, ਕੋਈ ਗੱਲ ਨੀ ਕੋਈ ਬਾਤ ਨੀ, ਐਵੇਂ ਆਪਾਂ ਇਹ ਖੇਡਾਂ ਵੇਖਣ ਆ ਗਏ ਤੇ ਅਪਰਾਧੀ ਬਣ ਗਏ। ਹੁਣ ਵੀ ਚਲੋ ਛੇਤੀ ਕਰੋ ਚਲੀਏ ਆਪਾਂ ਦੇਰ ਨਾ ਲਾਓ। ਇਸ ਤਰ੍ਹਾਂ ਬੋਲਦੇ ਹੋਏ ਤੂਰਨ ਛੇਤੀ ਨਾਲ ਵਾਪਸ ਆ ਗਏ। ਉਹ ਵੇਖੀਏ ਤੋਂ ਬਿਨਾਂ ਹੀ ਤ੍ਰਾਸਤ ਹੋ ਗਿਆ, ਡਰ ਗਿਆ, ਆਪਣੇ ਥਾਂ ਤੇ ਆਪਣੇ ਆਪਣੇ ਟਿਕਾਣਿਆਂ ਤੇ ਖਲੋ ਗਿਆ। ਕਵੀ ਜੀ ਕਹਿੰਦੇ ਗੁਰੂ ਤਾਂ ਸੁੱਤੇ ਵੀ ਸਦਾ ਹੀ ਜਾਗਦੇ ਆ, ਸਤਿਗੁਰ ਜਾਗਤਾ ਹੈ
ਦਿਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਕੋਈ ਵੀ ਗੱਲ ਬਾਤ ਜਿਹੜੀ ਹੈ ਕਦੀ ਛਪ ਨਹੀਂ ਸਕਦੀ। ਜਿਹੜੇ ਗਏ ਸੀ ਉਹ ਡਰ ਕੇ ਖਲੋ ਗਏ ਉਸ ਜਗ੍ਹਾ ਤੇ, ਜਿਹੜੇ ਨਹੀਂ ਗਏ ਉਹ ਅਫਸੋਸ ਹੋ ਗਿਆ ਉਹਨਾਂ ਨੂੰ ਵੀ ਅਸੀਂ ਕਿਉਂ ਨਹੀਂ ਗਏ। ਇਹ ਜਿਹੜੇ ਜਿਸ ਤਰ੍ਹਾਂ ਪੇਖ ਕੇ ਵੇਖ ਕੇ ਆ ਗਏ ਹਨ, ਅਸੀਂ ਵੀ ਜਾ ਕੇ ਵੇਖ ਲੈਂਦੇ ਤਾਂ ਤੇ ਥਿਰੇ ਰਹਿ ਕੀ ਪਾਇਆ ਬਈ ਤੁਸੀਂ ਜੇ ਆਪਾਂ ਇੱਥੇ ਖਲੋ ਗਏ ਆਪਾਂ ਆਣ ਕੇ ਤਾਂ। ਤੇ ਇਸੇ ਤਰ੍ਹਾਂ ਐਵੇਂ ਵਾਧੂ ਦਿਖੇ ਤਮਾਸ਼ਾ ਬਾਦ ਗਵਾਇਓ, ਤਮਾਸ਼ਾ ਵੇਖਦੇ ਪਾਵੇ ਐਵੇਂ ਆਪਾਂ ਸਮਾਂ ਗਵਾ ਲਿਆ। ਗੁਰੂ ਸਾਹਿਬ ਦੇ ਹੁਣ ਤੱਕ ਵੀ ਆਰਾਮ ਕਰ ਰਹੇ ਹਨ। ਤੇ ਜਿਹੜੇ ਦੂਸਰੇ ਪੰਜ ਜਿਹੜੇ ਪਹਿਰੇ ਤੇ ਖਲੋਤੇ ਸਨ ਉਹਨਾਂ ਨੇ ਇਸ ਤਰ੍ਹਾਂ ਝੂਰ ਕੇ ਗੱਲ ਕੀਤੀ, ਭਾਵ ਕੇ ਬਤੀਤ ਕਰ ਲਈ ਰਾਤ। ਤੋਂ ਸੋ ਸਤਸੰਗ ਤੰਬਤ ਵੇਲਾ ਹੋਇਆ, ਆਪਣੇ ਆਪਣੇ ਡੇਰਿਆਂ ਤੇ ਚਲੇ
ਗਏ।
ਗੁਰੂ ਸਾਹਿਬ ਜੀ ਨੇ ਸੌਚ ਇਸ਼ਨਾਨ ਕਰਨਾ ਕੀਤਾ ਜਦੋਂ ਦੀਵਾਨ ਲੱਗਿਆ ਉਹ ਸਾਰੇ ਪਹਿਰੇਦਾਰਾਂ ਨੂੰ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪ੍ਰਸ਼ਾਂਤ ਸਤਿਗੁਰੂ ਪਿਤਾ ਜੀ ਨੇ ਬੁਲਾਉਣਾ ਕੀਤਾ ਪਹਿਰੇਦਾਰਾਂ ਨੂੰ। ਸਤਿਗੁਰੂ ਨੇ ਪੁੱਛਿਆ ਕਿ ਰਾਤ ਨੂੰ ਤੁਸੀਂ ਕਿੱਥੇ ਗਏ ਸੀ, ਕੀ ਆਪਸ ਵਿੱਚ ਤੁਹਾਡੀਆਂ ਗੱਲਾਂ ਹੋਈਆਂ ਹਨ। ਸਤਿਗੁਰੂ ਜੀ ਕਹਿੰਦੇ ਕਹੋ ਸੱਚ ਕਹਿ ਦੋ, ਅਸੀਂ ਸਾਰਾ ਕੁਝ ਜਾਣਦੇ
ਹਾਂ।
ਦੋਵਾਂ ਧਿਰਾਂ ਨੇ ਸੱਚੀ ਗੱਲ ਕਹਿਣਾ ਕੀਤੀ ਹੈ ਜੀ, ਜਿਸ ਤਰ੍ਹਾਂ ਬੀਤੀ ਹੈ ਉਸੇ ਤਰ੍ਹਾਂ ਦੱਸ ਦਿੱਤਾ। ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਸੁਣ ਕੇ ਸਾਰਿਆਂ ਨੂੰ ਦੱਸਣਾ ਕੀਤਾ। ਮਹਾਰਾਜ ਕਹਿੰਦੇ ਨੇੜੇ ਜਿਹੜੇ ਸਨ ਦੂਰ ਚਲੇ ਗਏ, ਦੂਰ ਵਾਲੇ ਨੇੜੇ ਸਨ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਜਿਹੜੇ ਤਾਂ ਉਹ ਖੇਡਾਂ ਵੇਖਣ ਗਏ, ਭਾਵ ਤਮਾਸ਼ਾ ਵੇਖਣ ਗਏ, ਉਹਨਾਂ ਦੀ ਸੁਰਤੀ ਮਨ ਸਾਡੇ ਇੱਕ ਵਿੱਚ ਸੀ, ਜਿਹੜੇ ਇੱਥੇ ਖਲੋਤੇ ਆ ਉਹ ਉੱਥੇ ਹਾਜ਼ਰ, ਗੈਰ ਹਾਜ਼ਰ, ਗੈਰ ਹਾਜ਼ਰ, ਹਾਜ਼ਰ, ਹਾਂ ਗੈਰ ਹਾਜ਼ਰ ਜਿਹੜੇ ਸਨ ਉਹ ਹਾਜ਼ਰ ਸਨ ਸਾਡੇ ਕੋਲ, ਤੇ ਹਾਜ਼ਰ ਜਿਹੜੇ ਸਨ ਉਹ ਗੈਰ ਹਾਜ਼ਰ ਸਨ, ਮਨ ਕਰਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਿਹੜੇ ਗਏ ਹਨ ਉਹ ਤਿੰਨ ਕੋ ਮਨ ਹਮ ਪਾਹੀ, ਪਰ ਉਹ ਸਾਡੇ ਪਾਸ ਸਨ ਜਿਹੜੇ ਗਏ ਹੋਏ ਸਨ, ਜਿਹੜੇ ਗਏ ਨਹੀਂ ਸੀ ਉਹਨਾਂ ਦਾ ਮਨ ਜਿਹੜਾ ਸੀ ਉਹ ਤਮਾਸ਼ੇ ਦੇ ਵਿੱਚ ਸੀ, ਖੇਡੇ ਦੇ ਵਿੱਚ ਸੀ। ਸੁਣ ਕੇ ਸਾਰਿਆਂ ਨੇ ਸੱਚ ਸੱਚ ਕਰਕੇ ਮੰਨ ਲਈ। ਧੰਨ ਸਤਿਗੁਰੂ ਗੁਰੂ ਕਲਗੀਧਰ ਪਿਤਾ, ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਸੱਚ ਸੱਚ ਕਰਕੇ ਮੰਨ ਲਿਆ ਸਾਰੀ ਸੰਗਤ ਨੇ, ਭਾਵ ਕੇ ਮਨ ਵਿੱਚ ਵੀ ਡਰ ਧਾਰਿਆ ਹੈ ਕਿ ਇਹ ਤਾਂ ਘਟਾ ਘਟਾ ਦੇ ਅੰਤਰ ਦੇ ਜਾਣਨ ਵਾਲੇ ਹਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਕੋਈ ਜੇ ਕਹਿ ਦੇਵੇ ਮੈਂ ਬਰੇਫਰੇਬ ਕਰ ਲਵਾਂ, ਮੈਂ ਧੋਖਾ ਕਰ ਲਵਾਂ, ਨਹੀਂ ਕਰ ਸਕਦਾ।
ਤੇ
ਜਦੋਂ ਪਹਿਲਿਆਂ ਸਮੇਂ ਪਹਿਲੋਂ ਪਿੱਛੇ ਪ੍ਰਸੰਗ ਆਇਆ, ਵਰਖਾ ਕਰਵਾਈ ਹੈ ਸੱਤ ਜੁੱਤੀਆਂ ਮਰਵਾ ਕੇ ਇੰਦਰ ਦੇ ਕੋਲੋਂ, ਉਹ ਵਰਖਾ ਹੋ ਗਈ ਸੀ, ਬਾਅਦ ਵਿੱਚ ਸਾਧ ਸਮੇਂ ਦੀ ਖੇਤੀ ਜਿਹੜੀ ਬਾਅਦ ਵਿੱਚ ਪੱਕ ਗਈ, ਜਦੋਂ ਕੁਝ ਕੁ ਮਹੀਨੇ ਫਿਰ ਮਗਰੋਂ ਬਤੀਤ ਹੋਏ ਤੇ ਫਿਰ ਬਾਰ ਬੂੰਦ ਨਾ ਪਾਏ, ਭਾਵ ਕਿ ਥੋੜੀ ਜਿੰਨੀ ਵੀ ਬੂੰਦ ਬੱਦਲ ਨਹੀਂ ਆਏ। ਤੇ ਪਿੰਡਾਂ ਦੇ ਲਾਗੇ ਦੇ ਜਿਹੜੇ ਸਾਧ ਸੰਗਤ ਜੀ ਸਰਾ ਤਲ ਸਨ, ਜਿਹੜੇ ਤਾਲ ਸਨ ਜਿਨ੍ਹਾਂ ਨੂੰ ਆਪਾਂ ਛੱਪੜ ਕਹਿੰਦੇ ਹਾਂ, ਢਾਬਾਂ ਕਹਿ ਦਿੰਦੇ ਹਾਂ, ਉਹ ਸਾਰੇ ਸੁਸਕਾਨੇ ਸੁੱਕ ਗਏ। ਜਿੱਥੋਂ ਪਸ਼ੂ ਤੇ ਮਨੁੱਖ ਪਾਣੀ ਪੀਆ ਕਰਦੇ ਸਨ, ਇਹ ਸੁਣ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਡੱਲੇ ਦੀ ਗੱਲ ਸੁਣੀ, ਕਿਸ ਤਰ੍ਹਾਂ ਜਿਹੜੀ ਉਹ ਡੱਲੇ ਦੀ ਗੱਲਬਾਤ ਸੀ ਨਾ, ਉਹ ਗੁਰੂ ਸਾਹਿਬ ਜੀ ਕਹਿੰਦੇ, ਕਵੀ ਜੀ ਕਹਿੰਦੇ ਵੀ ਗੁਰੂ ਸਾਹਿਬ ਜੀ ਨੇ ਉਹ ਜਦੋਂ ਸੁਣੀ ਕਿ ਡੱਲਾ ਡਰਿਆ ਨੀ, ਉਹਨੇ ਫਿਰ ਚਿੱਠੀ ਲਿਖ ਕੇ ਵਜੀਦੇ ਨੂੰ ਭੇਜੀ ਹੈ। ਜਦੋਂ ਉਹਨੇ ਕਹਿ ਦਿੱਤਾ ਜੀਵਨ ਤੇ ਮਰਨ ਗੁਰੂ ਦੇ ਸੰਗ ਹੈ, ਗੁਰੂ ਸਾਹਿਬ ਜੀ ਦੇ, ਜਦੋਂ ਉਹਨੇ ਕਿਹਾ ਸੀ ਵੀ ਪਠੇ ਸਫਲ ਚਮੂ, ਜੇ ਤੂੰ ਫੌਜ ਭੇਜੇਗਾ ਵਜੀਦਿਆਂ ਤੇ ਮੈਂ ਜੰਗ ਕਰਾਂਗਾ। ਇਹ ਜਿਹੜਾ ਵਚਨ ਸਾਰਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੰਘ ਨੇ ਜਦੋਂ ਦੱਸਣਾ ਕੀਤਾ ਸੀ, ਬਹੁਤ ਜ਼ਿਆਦਾ ਗੁਰੂ ਕਲਗੀਧਰ ਪਿਤਾ ਪ੍ਰਸੰਨ ਹੋਏ ਸਨ। ਜਦੋਂ ਡੱਲਾ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ
ਆਇਆ,
ਬਹਿ ਗਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ, ਕਬਲ ਸਰੀਖੇ ਚਰਨਾਂ ਤੇ ਨਮਸਕਾਰ ਕਰਨਾ ਕੀਤੀ ਹੈ ਜੀ। ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ, ਕਿਰਪਾ ਦੇ ਘਰ ਸਤਿਗੁਰੂ ਪਿਤਾ ਜੀ ਨੇ ਇਸ ਤਰ੍ਹਾਂ ਕਹਿਣਾ ਕੀਤਾ, ਐ ਡੱਲਿਆ ਤੇਰੇ ਕੋਲ ਬੰਧਪ ਜਿਹੜੇ ਸੰਬੰਧੀ ਹਨ ਉਹਨਾਂ ਦੀ ਫੌਜ ਬਹੁਤ ਵੱਡੀ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉੱਥੇ ਹੁਕਮਨਾਮੇ ਭੇਜਣੇ ਸ਼ੁਰੂ ਕੀਤੇ, ਉੱਥੇ ਸਾਧਸੰਗ ਤਖ਼ਤ ਰਚਨਾ ਕੀਤਾ ਦਮਦਮੇ ਸਾਹਿਬ, ਗੁਰੂ ਸਾਹਿਬ ਜੀ ਕਹਿੰਦੇ ਜੋ ਗੁਰੂ ਦੀ ਸਰਕਾਰ ਦੇ ਵਿੱਚ ਵਰਤਦਾ ਹੈ, ਜਿਸ ਤਰ੍ਹਾਂ ਸਾਰੇ ਚਾਕਰੀ ਲੈਂਦੇ ਸਨ, ਜਿੱਦਾਂ ਦੂਜੇ ਬਰਾੜ ਸਾਰੇ ਲੈਂਦੇ ਹਨ ਚਾਕਰੀ ਸਾਡੇ ਕੋਲੋਂ, ਤੇ ਉਹ ਜਿਹੜੇ ਵੀ ਜਿੰਨੇ ਕੁ ਹਨ ਸੰਗ ਤੇਰੇ, ਤੇ ਤੁਸੀਂ ਆਪਣਾ ਰੋਜ ਲੈ ਲਿਆ ਕਰੋ, ਭਾਵ ਕੇ ਤਨਖਾਹ ਲੈ ਲਿਆ ਕਰੋ ਡੱਲਿਆ, ਜਿੰਨਾ ਜਿਹੜੇ ਬੰਧਵ ਸਨ ਉਹ ਬਰਾੜ ਸਨ, ਉਹ ਵੀ ਬਰਾੜ ਸਨ, ਸਾਰਿਆਂ ਨੂੰ ਦੇਣਾ ਕਰ ਰੋਜ਼ਗਾਰ, ਜਿਹੜਾ ਸਾਡਾ ਸਤਿਗੁਰੂ ਕਹਿੰਦੇ ਜੇ ਰੋਜ਼ ਵਰਤਦਾ ਹੈ ਵਰਤਾਰਾ, ਸਾਰਿਆਂ ਨੂੰ ਵਰਤਾਇਆ ਕਰ ਤੇ ਆਪ ਵੀ ਛਕਿਆ ਕਰ, ਤੇ ਇਸੇ ਤਰ੍ਹਾਂ ਉਹਨਾਂ ਨੂੰ ਆਨੰਦ ਕਰ, ਆਨੰਦਿਤ ਕਰ, ਭਾਵ ਤਨਖਾਹਾਂ ਵੀ ਦੇ ਦੇ, ਇਸ ਤੋਂ ਬਿਨਾਂ ਤੇਰੀ ਕੋਈ ਹੋਰ ਭੁਲਾਖਾ ਹੈ ਇੱਛਾ ਹੈ ਤਾਂ ਡੱਲਿਆ, ਉਹ ਵੀ ਦੱਸ ਸਾਨੂੰ, ਅਸੀਂ ਉਹ ਵੀ ਤੈਨੂੰ ਦੇਣਾ ਕਰੀਏ। ਸੁਣ ਕੇ ਡੱਲੇ ਬਰਾੜ ਨੇ ਇਸ ਤਰ੍ਹਾਂ ਕਹਿਣਾ ਕੀਤਾ ਸਤਿਗੁਰ ਦੇ ਚਰਨਾਂ ਵਿੱਚ, ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ, ਸੁਣ ਡੱਲਿਆ ਬਰਾੜ, ਐ ਭਾਈ ਗੁਰਸਿੱਖਾ, ਤੁਝ ਪਰ ਹਿਰਦਾ ਪ੍ਰਸੰਨ ਹਮਾਰਾ, ਤੇਰੇ ਤੇ ਸਾਡਾ ਹਿਰਦਾ ਪ੍ਰਸੰਨ ਹੋ ਗਿਆ ਹੈ ਬਹੁਤ, ਜੋ ਭਾਈ ਤੇਰੇ ਮਨ ਦੀ ਕਾਮਨਾ ਹੈ ਸਾਨੂੰ ਕਹਿ ਦੇ ਦੱਸ ਦੇ, ਜੋ ਮੇਰੇ ਕੋਲ ਮੰਗ ਲਵੇਗਾ ਗੁਰਸਿੱਖਾ ਉਹ ਮੈਂ ਤੈਨੂੰ ਦੇ ਦੇਵਾਂਗਾ। ਸਤਿਗੁਰ ਸੱਚੇ ਪਾਤਸ਼ਾਹ ਐਸੇ ਬੇਅੰਤ ਹਨ, ਗੁਰਸਿੱਖ ਜਿਹੜਾ ਸਤਿਗੁਰੂ ਵਾਸਤੇ ਕਾਰਜ ਕਰਦਾ ਹੈ, ਕਾਲਕਾ ਮਾਈ ਕਰਦਾ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਦੇ ਤੇ ਐਸੇ ਪ੍ਰਸੰਨ ਹੋ ਜਾਂਦੇ ਹਨ ਕਿ ਗੁਰੂ ਸਾਹਿਬ ਜੀ ਨੂੰ ਉਹਨੂੰ ਵਰ ਦਿੱਤੇ ਤੋਂ ਬਿਨਾਂ, ਉਹਨੂੰ ਖੁਸ਼ੀਆਂ ਦਿੱਤੇ ਤੋਂ ਬਿਨਾਂ ਮਹਾਰਾਜ ਨੂੰ ਵੀ ਆਨੰਦ ਨਹੀਂ ਆਉਂਦਾ, ਖੁਸ਼ੀ ਨਹੀਂ ਆਉਂਦੀ। ਇਹ ਡੱਲੇ ਨੇ ਕਹਿ ਕੇ ਇਸ ਤਰ੍ਹਾਂ ਜੋਰ ਬੇਨਤੀ ਕੀਤੀ ਹੱਥ ਜੋੜ
ਕੇ,
ਸਤਿਗੁਰੂ ਜੀ ਧੰਨ ਗੁਰੂ ਕਲਗੀਧਰ ਪਿਤਾ, ਮੈਂ ਬਾਰੀ ਚਾਹੁੰਦਾ ਹਾਂ, ਭਾਵ ਕਿ ਹੁਣ ਅਸੀਂ ਪਾਣੀ ਚਾਹੁੰਦੇ ਹਾਂ ਇਸ ਮਾਲਵੇ ਦੇਸ਼ ਦੇ ਵਿੱਚ, ਮਨੁੱਖ ਤੇ ਪਸ਼ੂ ਤੇ ਪੰਛੀ ਜਿਹੜੇ ਸਮੁਦਾਇ ਸਾਰੇ ਹਨ ਜੀ, ਤੇ ਵਿਕਲਾਗ ਹੈ, ਦੁਖੀ ਹੋ ਗਏ ਪਾਣੀ ਤੋਂ
ਬਿਨਾਂ,
ਜੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਆਪ ਕਿਰਪਾ ਕਰਕੇ ਵਰਖਾ ਦੇਣਾ ਕਰੋ, ਸਾਰੇ ਟੋਭੇ ਜਿਹੜੇ ਸੁੱਕ ਗਏ ਹਨ ਸਾਡੇ, ਤਲਾ ਸੁੱਕ ਗਏ, ਛੱਪੜ ਢਾਬਾਂ ਸੁੱਕ ਗਈਆਂ, ਉਹ ਸਾਰੇ ਸਤਿਗੁਰ ਪੂਰੇ ਹੋ ਜਾਣਗੇ ਤੇ ਪਾਣੀ ਪੀ ਲੈਣਗੇ ਸਾਰੇ ਨਰ ਮਨੁੱਖ ਤੇ ਇਸੇ ਤਰ੍ਹਾਂ ਪਸ਼ੂ।
ਸੁਣ ਕਰੇ ਐਸੇ ਪ੍ਰਭੂ ਵਚਾਰਾ।
ਇਹ ਸੁਣ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਨੇ ਕਹਿਣਾ ਕੀਤਾ, ਮਹਾਰਾਜ ਕਹਿੰਦੇ ਵੀ ਮੀਂਹ ਕਿਹੜਾ ਮੇਰੀ ਕੱਛ ਦੇ ਵਿੱਚ ਡਲਿਆ, ਜਿਹਦੇ ਤੇ ਜਦੋਂ ਮੈਂ ਮਰਜ਼ੀ ਕਰਾਂ ਤੇ ਕੱਛ ਨੂੰ ਕੱਢ ਕੇ ਫੜਾ ਦਾਂ ਤੈਨੂੰ।
ਅਵਰ ਕਾਮਨਾ ਜਾਚਣ ਲੈ,
ਹੋਰ ਕੋਈ ਜਿਹੜੀ ਤੇਰੀ ਕਾਮਨਾ ਉਹ ਜਾਚਣਾ ਹੈ, ਮੰਗ
ਲੈਣ।
ਇਹਦਾ ਸੁਣ ਕੇ ਗੁਰੂ ਸਾਹਿਬ ਜੀ ਦੇ ਬਚਨ ਤੇ ਸਾਰੇ ਚੁੱਪ ਹੋ ਗਏ ਤੇ ਕੁਝ ਕੁ ਸਮੇਂ ਉੱਥੇ ਟਿਕੇ ਹਨ। ਅਗਲੇ ਦਿਸ ਦਿਨ ਦਿਨ ਦਾ ਜਿਹੜਾ ਰੋਜ਼ ਦਾ ਵਰਤਾਰਾ ਹੈ, ਚਾਕਰ ਗਾਨ ਗਿਣ ਗਿਣ ਸੁਲਹੰਤਾ, ਤੇ ਚਾਕਰ ਗਾਨ ਜਿਹੜੇ ਨੌਕਰ ਰੱਖੇ ਹੋਏ ਸਨ ਉਹ ਗਿਣ ਗਿਣ ਕੇ ਰੋਜ਼ ਦਾ ਰੋਜ਼ਾ ਲੈਂਦੇ ਹਨ, ਰੋਜ਼ ਦੀ
ਤਨਖਾਹ।
ਤੇ ਡੱਲਾ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਵਾਸਤੇ ਆਇਆ ਹੈ, ਸਤਿਗੁਰ ਦੇ ਕਬਲ ਸ਼ਰੀਖੇ ਚਰਨਾਂ ਉੱਤੇ ਨਮਸਕਾਰ ਕਰਕੇ ਸੀਸ ਨਵਾਉਣਾ ਕੀਤਾ ਜੀ। ਸਾਰਿਆਂ ਦਾ ਲੇਖਾ ਲੈ ਲੈ ਕੇ ਚਿੱਤ ਕਰਕੇ ਚੇਤੇ ਕਰ ਕਰਕੇ
ਆਵਤ ਜਾਤ ਦੇਖ ਦਿੱਤੇ,
ਜਿਹੜੇ ਆਉਂਦੇ ਜਾਂਦੇ ਹਨ ਲੈਂਦੇ ਹਨ ਦਿੰਦੇ ਹਨ, ਭਾਵ ਕਿ ਉਹਦਾ ਲੇਖਾ ਹਿਸਾਬ ਸਾਰਿਆਂ ਦਾ ਕਰਦਾ ਹੈ ਡੱਲਾ। ਗੁਰੂ ਸਾਹਿਬ ਨੇ ਡੱਲਿਆ ਵੇਖ ਕੇ ਬਚਨ ਕਹਿਣਾ ਕੀਤਾ, ਇਹ ਡੱਲਿਆ ਆਪਣਾ ਇਸੇ ਤਰ੍ਹਾਂ ਰੋਜ਼ੀਨਾ ਲੈ ਲਾ, ਰੋਜ਼ ਦਾ ਜਿਹੜਾ ਰੋਜ਼ ਦਾ ਵਰਤਦਾ ਹੈ ਗੁਰੂ ਦੀ ਸਰਕਾਰ ਤੋਂ ਸਾਡੇ ਤੋਂ ਉਹ ਲੈ ਲਾ। ਹੋਰ ਜਿਹੜੀ ਤੇਰੀ ਕਾਮਨਾ ਇੱਛਾ ਹੈ ਉਹ ਮੇਰੇ ਤੋਂ ਲੈ ਲਾ ਭਾਈ, ਤੇ ਇਸ ਤਰ੍ਹਾਂ ਭਾਈ ਗੁਰੂ ਸਾਹਿਬ ਜੀ ਕਹਿੰਦੇ ਹਨ ਜਾਂਚ ਲੈ ਆਪਣੋ ਹਿੱਤ ਅੰਗ, ਅੰਗ ਸਾਕਾਂ ਦਾ ਜਿਹੜੇ ਤੇਰੇ ਸਾਕ ਸੰਬੰਧੀ ਹਨ ਨਾ ਉਹਨਾਂ ਵਾਸਤੇ ਵੀ ਲੈ ਲਾ, ਤੇ ਸਾਡੇ ਕੋਲੋਂ ਆਪਣੇ ਵਾਸਤੇ ਵੀ ਲੈ ਲਾ ਜੋ ਲੈਣਾ ਹੈ। ਡੱਲੇ ਨੇ ਕਰ ਹੱਥ ਨੂੰ ਕਹਿੰਦੇ ਹਨ ਜੋਰ ਜੋੜ ਕੇ, ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ ਜੀ। ਫਿਰ ਡੱਲੇ ਨੇ ਇਹ ਬੇਨਤੀ ਕੀਤੀ, ਮਹਾਰਾਜ ਪਾਣੀ ਦੇਣਾ ਕਰੋ, ਵਰਖਾ ਦੇਣਾ ਕਰੋ, ਜਿਹਦੇ ਤੋਂ ਸਤਿਗੁਰੂ ਜੀ ਸਾਰੀ ਦੁਨੀਆ ਸਾਰੇ ਲੋਕ ਜਿਹੜੇ ਸਾਡੇ ਹਨ ਦੇਸ਼ ਦੇ ਉਹ ਸਾਰੇ ਹਰਖ ਜਾਣਗੇ, ਖੁਸ਼ ਹੋਣਗੇ। ਇਹਦੇ ਤੋਂ ਸਤਿਗੁਰੂ ਜੀ ਹੋਰ ਮੇਰੀ ਚਾਹ ਨਹੀਂ ਹੈ, ਮੇਰੀ ਇੱਛਾ ਨਹੀਂ ਹੈ। ਸਾਰਿਆਂ ਦੇ ਉੱਤੇ ਸਤਿਗੁਰ ਆਪ ਜੀ ਦੀ ਖੁਸ਼ੀ ਹੈ, ਘਨੀ ਵਰਖਾ ਦੇ ਦੋ, ਬਹੁਤ ਜ਼ਿਆਦਾ ਮੀਂਹ ਦੇ ਦੋ, ਔੜ ਕੱਢ ਦੋ ਸਾਡੀ ਜ਼ਮੀਨ ਦੀ।
ਮੌਨ ਪਏ ਸੁਣ ਕੇ ਗੁਣ ਖਾਨੀ,
ਫਿਰ ਸਤਿਗੁਰੂ ਜੀ ਮੌਨ ਹੋ ਗਏ, ਚੁੱਪ ਹੋ ਗਏ।
ਸਭ ਚਾਹਤ ਸਰ ਰਹੋ ਨ ਪਾਨੀ,
ਤੇ ਸਾਰੇ ਚਾਹੁੰਦੇ ਹਨ ਪਰ ਸਰ ਤਲਾਵਾਂ ਦੇ ਵਿੱਚ ਪਾਣੀ ਨਹੀਂ ਹੈ। ਫਿਰ ਡੱਲਾ ਘਰ ਨੂੰ ਚਲੇ ਗਿਆ, ਦੂਸਰੀ ਵਾਰ ਬੇਨਤੀ ਕੀਤੀ ਹੈ, ਫਿਰ ਘਰ ਚਲੇ ਗਿਆ। ਖੁਸ਼ ਹੋ ਕੇ ਗੁਰੂ ਸਾਹਿਬ ਦੀ ਸੇਵਾ ਕਰ ਰਿਹਾ ਹੈ। ਜੋ ਕੁਝ ਦਿਨ ਸਾਧ ਸੰਗਤ ਜੀ ਬਤੀਤ ਹੋ ਗਏ, ਫਿਰ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਆਇਆ ਡੱਲਾ, ਬਹਿ ਗਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਕੇ ਚਿੱਤ ਵਿੱਚ ਆਇਆ ਕਿ ਗੁਰੂ ਸਾਹਿਬ ਕੋਲ ਬੈਠਾ, ਤੇ ਜਿਸ ਤਰ੍ਹਾਂ ਫਿਰ ਜਦੋਂ ਬਹਿ ਗਿਆ ਗੁਰੂ ਸਾਹਿਬ ਦੇ ਚਿੱਤ ਵਿੱਚ ਫਿਰ ਉਹ ਗੱਲ ਆ ਗਈ ਜਿੱਦਾਂ ਤੁਰਕ ਨੂੰ ਲਿਖ ਕੇ ਭੇਜਿਆ ਹੈ, ਮਨ ਤੇ ਗੁਰੂ ਸਾਹਿਬ ਜੀ ਪ੍ਰਸੰਨ ਹਨ ਕਿ ਡੱਲਾ ਸਾਡਾ ਗੁਰਸਿੱਖ ਹੈ, ਸਾਡਾ ਵਫ਼ਾਦਾਰ ਹੈ, ਤਾਂ ਗੁਰੂ ਸਾਹਿਬ ਜੀ ਕੁਝ ਚਾਹੁੰਦੇ ਹਨ ਉਹਨੂੰ ਦੇਣਾ। ਸਤਿਗੁਰੂ ਦੇ ਸੱਚੇ ਪਾਤਸ਼ਾਹ ਦੇ ਮਨ ਵਿੱਚ ਐਸੀ ਰੀਝ ਹੈ, ਉਹ ਕੁਝ ਨੂੰ ਦੇਣਾ ਚਾਹੁੰਦੇ ਆ, ਜੋ ਦੇਣਾ ਚਾਹੁੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ, ਤੇ ਉਹ ਇਹ ਨਹੀਂ ਚਾਹੁੰਦੇ ਕਿ ਮੈਂ ਉਸ ਚੀਜ਼ ਨੂੰ ਮੈਂ ਰੋਕ ਲਵਾਂ, ਮੈਂ ਰੱਖ ਲਵਾਂ, ਮੈਂ ਢੱਕ ਲਵਾਂ, ਮੈਂ ਨਾ ਦਵਾਂ। ਗੁਰੂ ਸਾਹਿਬ ਜੀ ਦੇ ਮਨ ਵਿੱਚ ਉਮਾ ਆ ਰਿਹਾ ਕਿ ਮੈਂ ਛੇਤੀ ਦਵਾਂ ਇਹਨੂੰ, ਡੱਲੇ ਨੂੰ ਮੰਗ ਲਵੇਜੋ। ਡੱਲੇ ਬਰਾੜ ਮੇਰੇ ਤੋਂ ਜਾਚ ਕੇ ਲੈ ਲਾ ਜੋ ਲੈਣਾ ਹੈ, ਮੰਗ ਲਾ। ਵੇਖ ਲਓ ਗੁਰੂ ਸਾਹਿਬ ਨੇ ਤੀਸਰਾ ਬਚਨ ਵੀ ਕਹਿ ਦਿੱਤਾ, ਜਿਹੜਾ ਮੂੰਹ ਚੋਂ ਕਵੇਗਾ ਉਹ ਹੀ ਹੋ ਜਾਵੇਗਾ।
ਸ੍ਰੀ ਪ੍ਰਭੂ ਪਾਤਸ਼ਾਹ ਗੁਰ ਸਾਚੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ, ਸੱਚੇ ਸਤਿਗੁਰੂ ਜੀ,
ਦਿਓ ਵਰਖਾ ਪਾਣੀ ਸਭ ਜਾਚੇ,
ਸਤਿਗੁਰੂ ਜੀ ਵਰਖਾ ਦੇ ਦਿਓ, ਪ੍ਰਾਣੀ ਜਿਹੜੇ ਆ ਸਾਰੇ ਜਾਚਦੇ ਹਨ, ਆਪ ਜੀ ਤੋਂ ਮੰਗਦੇ ਹਨ,
ਪ੍ਰਸੰਨ ਕਿਰਪਾਲ ਮਹਾਨਾ।
ਇਹ ਸੁਣ ਕੇ ਗੁਰੂ ਕਲਗੀ ਧਰ ਪਿਤਾ ਤੀਸਰਾ ਬਚਨ ਜਦੋਂ ਉਹਦਾ ਫਿਰ ਇਹੋ ਸੁਣਿਆ ਕਿ ਮਹਾਰਾਜ ਮੈਨੂੰ ਪਾਣੀ ਦੇ ਦਿਓ ਸਾਡੇ ਦੇਸ਼ ਨੂੰ, ਗੁਰੂ ਸਾਹਿਬ ਖੁਸ਼ ਹੋਏ।
ਸ੍ਰੀ ਮੁਖ ਤੇ ਮੁਸਕਾਏ ਮਖਾਨਾ,
ਗੁਰੂ ਸਾਹਿਬ ਨੇ ਮੁਖ ਤੋਂ ਮੁਸਕਰਾ ਕੇ ਇਹ ਬਚਨ ਕਹਿਣਾ ਕੀਤੇ ਕਿਹੜੇ ਜੀ?
ਜੱਟ ਦਾ ਬੋਲ,
ਜੱਟ ਦਾ ਜਿਹੜਾ ਬੋਲਣਾ ਹੈ, ਕਿਉਂਕਿ ਜੱਟ ਜਿਹੜਾ ਹੈ ਜੋ ਮੂੰਹ ਚੋਂ ਕਹਿ ਦਿੰਦਾ ਉਹ ਕਰਕੇ ਕਰਕੇ ਹਟਦਾ ਹੈ, ਉਦਾਂ ਹਟਦਾ ਨਹੀਂ, ਕਿਉਂਕਿ ਤੀਸਰੀ ਵਾਰ ਵੀ ਗੁਰੂ ਸਾਹਿਬ ਜੀ ਨੂੰ ਬਚਨ ਇਹੀ ਕਹਿ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਪਾਣੀ ਦਾ ਜਿੱਦ ਕਰ ਬੈਠਾ,
ਬਾਣੀਏ ਦੀ ਚੁੱਪ,
ਬਾਣੀਏ ਦੀ ਜਿਹੜੀ ਚੁੱਪ ਹੁੰਦੀ ਹੈ,
ਗੁਰੂ ਦਾ ਵਾਕ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਵਾਕ ਬਚਨ ਹੋ ਜਾਵੇ,
ਬ੍ਰਾਹਮਣ ਦਾ ਸਾਕ,
ਬ੍ਰਾਹਮਣ ਦਾ ਜਿਹੜਾ ਸਾਕ ਹੈ ਇਹ ਖਾਲੀ ਨਹੀਂ ਜਾਂਦੇ। ਜੱਟ ਦਾ ਬਚਨ ਹੋ ਗਿਆ ਜਿਹੜਾ ਕਹਿ ਦਿੱਤਾ ਮਹਾਰਾਜ ਮੈਨੂੰ ਆਹ ਚਾਹੀਦਾ, ਜਾਂ ਕਿਸੇ ਤੋਂ ਮੰਗ ਲਿਆ, ਕੋਈ ਬੰਦੇ ਤੋਂ ਮੰਗ ਲਿਆ, ਜਾਂ ਕਿੱਦਾਂ ਵੀ ਹੈ, ਉਹ ਲੈ ਕੇ ਰਹਿੰਦਾ ਹੈ। ਬਾਣੀਆ ਜਿਹੜਾ ਚੁੱਪ ਹੋ ਜਾਵੇ ਤਾਂ ਉਹ ਚੁੱਪ ਹੀ ਰਹਿੰਦਾ ਹੈ, ਭਾਵ ਕਿ ਕਿਸੇ ਨੂੰ ਗੱਲ ਕੁਝ ਕਹਿੰਦਾ ਨਹੀਂ, ਕੋਈ ਮਤਲਬ ਜੋ ਮਰਜ਼ੀ ਕਹੀ ਜਾਵੇ, ਤੇ ਗੁਰੂ ਦਾ ਜਿਹੜਾ ਵਾਕ ਹੈ ਉਹ ਸੱਚਾ ਹੁੰਦਾ। ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬ੍ਰਾਹਮਣ ਦਾ ਸਾਕ, ਪਹਿਲੇ ਬ੍ਰਾਹਮਣ ਹੀ ਸਾਕ ਕਰਿਆ ਕਰਦੇ ਸਨ ਨਾ ਇੱਕ ਦੂਜੇ ਦੇ ਨਾਲ, ਜਦੋਂ ਬ੍ਰਾਹਮਣ ਹੀ ਜਾਇਆ ਕਰਦੇ, ਉਹ ਪੰਡਤਾਂ ਨੇ ਜਾ ਕੇ ਸਾਧ ਸੰਗਤ ਜੀ ਸਾਕ ਉਧਰ ਉਧਰ ਹੀ ਧੀਆਂ ਪੁੱਤਰਾਂ ਦੇ ਮਿਲਾਪ ਕਰਾਉਣੇ, ਤੇ ਕਹਿੰਦੇ ਇਹ ਜਿਹੜੇ ਖਾਲੀ ਨਹੀਂ ਜਾਂਦੇ, ਸਾਕ ਹੋ ਜਾਂਦਾ ਹੈ, ਤੇ ਇਸੇ ਤਰ੍ਹਾਂ ਗੁਰੂ ਦਾ ਵਚਨ ਜਿਹੜਾ ਉਹ ਵੀ ਸੱਚ ਹੋ ਜਾਂਦਾ ਹੈ, ਜੱਟ ਦਾ ਬੋਲਾ ਵੀ ਸੱਚ ਹੋ ਜਾਂਦਾ ਹੈ, ਤੇ ਬਾਣੀ ਦੀ ਚੁੱਪ ਜਿਹੜੀ ਉਹ ਵੀ ਚੁੱਪ ਹੀ ਰਹਿ ਜਾਂਦਾ ਹੈ, ਭਾਵ ਕਿ ਉਦੋਂ ਗਾਂਹ ਬੋਲਦਾ ਨਹੀਂ ਹੈ। ਜੇ ਚਾਹੁੰਦੇ ਹੋ ਤੇ ਚਿੱਤ ਦੇ ਵਿੱਚ ਬਰਿਆਈ ਲੈ ਸਕਦੇ ਹਨ,
ਜੱਟ ਪਿੰਨੇ ਤਾਂ ਕੰਧ ਸੀਕ ਨੇ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੱਟ ਪਿੰਨੇ ਤੇ ਤਾਂ ਕੰਧ ਠੀਕ ਕਿੰਨੇ, ਮਤਲਬ ਕੀ ਹੈ ਵੀ ਜੱਟ ਜੇ ਚਾਹੇ ਤੇ ਕੰਧ ਤੋਂ ਵੀ ਮੰਗ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਵੀ ਜੱਟ ਕਹਿ ਦੇਵੇ ਨਾ ਕੰਧ ਕੋਲੋਂ ਲੈਣਾ, ਤੇ ਜਿਰੀਆ ਇੰਨਾ ਉਹ ਕਹਿੰਦਾ ਵੀ ਕੰਧ ਕੋਲੋਂ ਵੀ ਲੈ ਸਕਦਾ, ਗੁਰੂ ਸਾਹਿਬ ਨੇ ਬਚਨ ਕੀਤਾ ਹੈ। ਤੇ ਜੇ ਕਹਿੰਦੇ ਕੰਧ ਤੋਂ ਜੱਟ ਲੈ ਲੈਂਦਾ ਤੇ ਫਿਰ ਸਾਡੇ ਕੋਲੋਂ ਕਿਉਂ ਨਾ ਜੱਟਾ ਲਵੇਗਾ ਤੂੰ ਭਾਈ ਡਲਿਆ, ਜਾ ਡਲਿਆ ਹੁਣ ਬਿਲਮ ਦੇਰੀ ਨਾ ਲਾ,
ਸਾਫ ਕਰਾ,
ਜਿੰਨੇ ਤੁਹਾਡੇ ਟੋਭੇ ਟਾਭੇ ਸੁੱਕ ਗਏ ਨਾ ਸਾਰੇ ਇੱਕ ਵਾਰੀ ਸਾਫ ਕਰਾ ਲੈ,
ਵਰਖਾ ਲੈ ਅਦਕ ਅਦਕ ਆਤੇ,
ਬਹੁਤੀ ਵਰਖਾ ਆਵੇਗੀ ਹੁਣ, ਜਿਹੜੀ ਬਾਰ ਬਾਰ ਸਾਡੇ ਤੋਂ ਜਾਂਚੀ ਹੈ ਮੰਗੀ ਹੈ ਭਾਈ ਤੂੰ ਵਰਖਾ, ਇਹ ਬਹੁਤ ਬਹੁਤ ਆਵੇਗੀ ਹੁਣ, ਜਿਹੜੀ
ਡੱਲਾ ਉੱਠਿਓ ਆਨੰਦਤ ਹੋਵਾ,
ਡੱਲਾ ਉੱਠਿਓ ਆਨੰਦਤ ਹੋਵਾ, ਆਨੰਦ ਦੇ ਨਾਲ ਭਾਈ ਬੜਾ ਡੱਲਾ ਖੁਸ਼ ਹੋਇਆ,
ਗੁਰੂ ਪ੍ਰਸੰਨ ਅਪਰ ਪਰ ਜੋਵਾ,
ਉਹਨੇ ਇਹ ਬਚਨ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਾਡੇ ਤੇ ਪ੍ਰਸੰਨ ਹੋ ਗਏ ਹਨ, ਇਹ ਸੁਣ ਸੁਣ ਕੇ ਨਰ ਤੇ ਨਾਰੀ ਸਾਰੇ ਖੁਸ਼ ਹੋਏ, ਸਾਰੇ ਦੇ ਸਾਰੇ ਬਹੁਤ ਜ਼ਿਆਦਾ ਆਏ, ਤੇ ਜੋ ਗੁਰੂ ਨੇ ਫਰਮਾਇਆ ਉਹ ਸਾਰੇ ਸੁਣ ਕੇ ਗਏ, ਕਹਿੰਦੇ ਹੁਣ ਆਕਾਸ਼ ਵੱਲ ਵੇਖਣ ਦੀ ਲੋੜ ਨਹੀਂ ਹੈ ਤੁਹਾਨੂੰ, ਭਾਵ ਕਿ ਜਿਹੜਾ ਸਾਰਾ ਜ਼ਿਮੀਦਾਰ ਵੇਖਦਾ ਹੈ ਨਾ ਮੀਂਹ ਕਦੋਂ ਪਵੇਗਾ ਉੱਪਰ ਵੇਂਹਦਾ, ਕਹਿੰਦੇ ਹੁਣ ਆਕਾਸ਼ ਵੱਲ ਵੇਖਣ ਦੀ ਲੋੜ ਨਹੀਂ ਹੈ, ਤੇ ਲੱਗੀ ਜਿਹੜੀ ਔੜ ਹੈ ਕੰਨ ਪਈਅਤ ਨਾ ਹੀ, ਇਹ ਜਿਹੜੀ ਔੜ ਲੱਗੀ ਹੈ ਰਹੀ ਰਹਿਣੀ ਨੀ ਹੁਣ,
ਵਰਖਾ ਹੋਇਆ
ਤੇ ਵਰਖਾ ਹੋਵੇਗੀ ਬਹੁਤ ਜ਼ਿਆਦਾ ਵੇਖ ਲਿਆ ਜੇ,
ਨਰ ਨਾਰੀ ਬਿਸਮੰਤ ਸੁਚੇਤ,
ਨਰ ਤੇ ਨਾਰੀ ਬਹੁਤੇ ਬਿਸਮੰਤ ਹੋ ਜਾਣਗੇ, ਖੁਸ਼ ਹੋ ਜਾਣਗੇ, ਹੋ ਗਏ ਸਾਰੇ,
ਢੋਲ ਗ੍ਰੰਥ ਇਕੱਠੇ ਕਰਵਾਏ,
ਬਹੁਤੇ ਢੋਲਾਂ ਵਾਲੇ ਇਕੱਠੇ ਕਰਵਾ ਲੈ,
ਤੀਰ ਤਾਲ ਕੇ ਜਾਏ ਵਜਾਏ,
ਤਾਲਾਂ ਦੇ ਲਾਗੇ ਜਾ ਕੇ ਭਾਈ ਤੀਰ ਇਹਨਾਂ ਨੇ ਵਜਾਉਣਾ, ਨਾਲੇ ਸਾਫ ਕਰਦੇ ਹਨ ਤਲਾਵਾਂ ਨੂੰ ਤੇ ਨਾਲੇ ਵਜਾ ਰਹੇ ਹਨ, ਬਹੁਤੇ ਪਲਾਈ ਦਾ ਮਤਲਬ ਪਲਾਈ ਕਰਕੇ ਧਾਈ ਕਰਕੇ ਆ ਗਏ ਮਨੁੱਖ, ਜਿਹਨਾਂ ਨੂੰ ਪਤਾ ਲੱਗਾ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤਾ ਹੈ, ਤਾਲ ਨੂੰ ਸੁਧਾਰ ਰਹੇ ਹਨ ਚੌਂਪ ਦੇ ਨਾਲ ਛੇਤੀ ਨਾਲ, ਭਾਵ ਕੇ ਬਹੁਤ ਹੀ ਚੁਸਤੀ ਫੁਰਤੀ ਦੇ ਨਾਲ ਤਾਲਾਂ ਨੂੰ ਸਾਫ਼ ਕਰ ਰਹੇ ਹਨ,
ਚਲੀ ਪਾਣ ਪੁਰਵਾਈ,
ਗਵਾਈ ਦੀ ਪੌਣ ਚੱਲੀ, ਭਾਵ ਕਿ ਉਸੇ ਸਮੇਂ ਪੁਰੇ ਦੀ ਪੌਣ ਚੱਲੀ ਹੈ। ਐ ਬੱਦਲ ਨਿਕਲੇ ਜਿੱਦਾਂ ਹਾਥੀ ਨਿਕਲਦੇ, ਹਾਥੀਆਂ ਦੇ ਝੁੰਡ ਨਿਕਲਦੇ ਹਨ। ਕਵੀ ਜੀ ਕਹਿੰਦੇ ਏਦਾਂ ਬੱਦਲ ਨਿਕਲੇ ਹਨ ਚਾਰ ਛਪੇਰੇ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਘੋਰ ਘੁੰਮਡੀ ਘਾਟ, ਘਾਟ ਜਿਹੜੀ ਘੁੰਮਡੀ ਬਹੁਤ ਜ਼ਿਆਦਾ ਉਮੜ ਕੇ ਆਈਆਂ ਘਟਾਵਾਂ, ਘੋਰ ਘੋਰ ਕੰਨ ਚਪਲਾ ਸਨੀ। ਚਪਲਾ ਬਿਜਲੀ ਨੂੰ ਕਿਹਾ ਜਾਂਦਾ, ਚੰਚਲ ਕਿਹਾ ਚਪਲਾ ਦਾ ਮਤਲਬ, ਚਪਲ ਦਾ ਮਤਲਬ ਚੰਚਲ ਹੁੰਦਾ, ਸੰਸਕ੍ਰਿਤ ਦਾ ਲਫ਼ਜ਼ ਹੈ। ਪਰ ਇਸ ਕਰਕੇ ਬਿਜਲੀ ਵੀ ਚੰਚਲ ਹੈ, ਬੱਦਲਾਂ ਦੇ ਵਿੱਚ ਉਹਦੀ ਚਮਕਦੀ ਫਿਰ ਖਤਮ ਹੋ ਜਾਂਦੀ, ਚਮਕਦੀ ਫਿਰ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਕਵੀ ਜੀ ਕਹਿੰਦੇ ਚਪਲਾ ਬਹੁਤ ਹੀ ਜ਼ਿਆਦਾ ਸਨੀ, ਭਾਵ ਕਿ ਬਹੁਤ ਹੀ ਬਿਜਲੀ ਚਮਕਣ ਲੱਗ ਪਈ, ਬੱਦਲ ਗੱਜਣ ਲੱਗ ਪਏ, ਬਹੁਤ ਮੋਟੀਆਂ ਮੋਟੀਆਂ ਬੂੰਦਾਂ ਪਈਆਂ, ਬਹੁਤ ਵੱਡੀ ਝੜੀ ਲੱਗ ਗਈ ਹੈ। ਜਿੱਥੇ ਕਿੱਥੇ ਦੇਖੋ ਪਾਣੀ ਦਾ ਪ੍ਰਵਾਹ ਹੀ ਚੱਲ ਪਿਆ ਹੈ। ਸੁੱਕੀ ਧਰਤੀ ਜਿਹੜੀ ਹੈ ਸਾਧ ਸੰਗਤ ਜੀ, ਜਿਹੜੀ ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤ ਜ਼ਿਆਦਾ ਔੜ ਲੱਗੀ ਹੋਈ ਸੀ, ਧੂੰਆਂ ਨਿਕਲਦਾ ਹੁੰਦਾ ਧਰਤੀ ਦੇ ਵਿੱਚੋਂ, ਜਿਹੜੀ ਰੁੱਖੀ ਹੋ ਗਈ ਹੈ ਉਹਦੇ ਉੱਤੇ ਪਾਣੀ ਦੀਆਂ ਵਿੱਚ ਪਾਸ ਆ ਸੀ, ਇਸੇ ਤਰ੍ਹਾਂ ਚਾਲੂ ਬਹੁਤ ਜ਼ਿਆਦਾ ਨਦੀਆਂ ਵਾਂਗੂ ਚੱਲ ਪਿਆ। ਉੱਚੇ ਥਲ ਤੋਂ ਨੀਵੇਂ ਪਾਸੇ ਵੱਲ ਨੂੰ ਜਾ ਰਿਹਾ ਹੈ, ਤੇ ਧਾਏ ਧਾਏ ਨਰ ਜਿਹੜੇ ਮਨੁੱਖ ਸਨ ਸਾਧ ਸੰਗਤ ਜੀ, ਆਪਣੇ ਧਾਮਾਂ ਦੇ ਵਿੱਚ ਘਰਾਂ ਦੇ ਵਿੱਚ ਵੜ ਗਏ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਤੋਂ ਧਾਏ ਧਾਏ ਨਰ ਧਾਮਣ ਵਰਿਆ, ਆਪਣੇ ਘਰਾਂ ਦੇ ਵਿੱਚ ਵੜ ਗਏ ਮਨੁੱਖ, ਤੇ ਬਾਰੀ ਬਹਿ ਰਹੀ ਹੈ, ਪਾਣੀ ਪੈ ਰਿਹਾ ਹੈ, ਵੇਖ ਰਹੇ ਹਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ। ਕਹਿੰਦੇ ਉਹ ਬੜੇ ਮੂਰਖ ਆ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਨਹੀਂ ਮੰਨਦੇ, ਗੁਰੂ ਸਾਹਿਬ ਦਾ ਬਚਨ ਨਹੀਂ ਮੰਨਦੇ, ਦਾੜੇ ਕੇਸ ਨਹੀਂ ਰੱਖਦੇ, ਗੁਰਸਿੱਖ ਨਹੀਂ ਬਣਦੇ। ਤਿੰਨ ਰਾਤਾਂ ਤੇ ਤਿੰਨ ਦਿਨ ਇਸ ਤਰ੍ਹਾਂ ਵਰਖਾ ਹੋਈ, ਤੇ ਬਹੁਤ ਹੀ ਜ਼ਿਆਦਾ ਘਟਾ ਵਰਖ ਰਹੀ ਹੈ, ਤੇ ਦਾਮਨ ਜਿਹੜੀ ਹੈ ਬਿਜਲੀ ਬਿਜਲੀ ਚਮਕ ਰਹੀ ਹੈ, ਬਹੁਤ ਜ਼ਿਆਦਾ ਪਾਣੀ ਪੈ ਗਿਆ। ਆਂਦੇ ਵੀ ਔੜ ਜਿਹੜੀ ਹੈ ਨਾ, ਜੇ ਭਗਤਾਂ ਨੇ ਔੜ ਮੰਨ ਲਈ ਸੀ, ਦੇਵਤਿਆਂ ਨੇ ਮੰਗ ਲਈ ਸੀ, ਪਰ ਮੀਂਹ ਨਹੀਂ ਸੀ 24 ਘੰਟਿਆਂ ਦਾ ਮੰਗਿਆ, ਇੱਥੇ 3 ਦਿਨ ਹੋ ਗਏ ਮੀਂਹ ਪੈਂਦੇ ਨੂੰ, ਬੜੇ ਨਰ ਨਾਰੀ ਫਿਰ ਵਿਆਕਲ ਹੋ ਗਏ, ਉਧਰੋਂ ਔੜ ਸੀ ਤਾਂ ਵਿਆਕਲ ਸੀ, ਹੁਣ ਆ ਮੀਂਹ ਪੈ ਗਿਆ ਤਾਂ ਵਿਆਕਲ ਹੋ
ਗਏ,
ਤੇ ਖਾਣ ਪਾਣ ਦੀ ਸੋਧੀ ਭੁੱਲ ਗਈ, ਉਹ ਕਿਸ ਤਰ੍ਹਾਂ ਭੁੱਲੀ ਜੀ, ਤੇ ਸਾਰੇ ਜਿਹੜੇ ਘਰ ਉਹਨਾਂ ਦੇ ਡਿੱਗਣ ਲੱਗ ਪਏ, ਛੱਤਾਂ ਡਿੱਗਣ ਲੱਗ ਪਈਆਂ, ਕੋਠੇ ਡਿੱਗਣ ਲੱਗ ਪਏ, ਫਿਰ ਜਾ ਕੇ ਡੱਲੇ ਨੂੰ ਕਿਹਾ ਹੈ, ਡੱਲਿਆ ਸਤਿਗੁਰੂ ਦੇ ਅੱਗੇ ਬੇਨਤੀ ਕਰਦਾ, ਮਹਾਰਾਜ ਜੀ ਸਾਡੇ ਸੁਖ ਵਾਸਤੇ ਮੀਂਹ ਪਵਾਇਆ ਆਪ ਜੀ ਨੇ, ਹੁਣ ਅਸੀਂ ਤ੍ਰਿਪਤ ਹੋ ਗਏ, ਬਾਹਾਂ ਖੜੀਆਂ ਕਰਦੀਆਂ ਸਾਰਿਆਂ ਨੇ, ਹੁਣ ਅਸੀਂ ਮਹਾਰਾਜ ਤ੍ਰਿਪਤ ਹੋ ਗਏ, ਕਿਰਪਾ ਕਰੋ ਹੁਣ ਮੀਂਹ ਬੰਦ ਕਰ
ਦੋ।
ਇਹ ਸੁਣ ਕੇ ਉਸੇ ਵਕਤ ਡੱਲਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚਿਆ, ਜਦੋਂ ਹੱਥ ਜੋੜ ਕੇ ਨਮਸਕਾਰ ਕੀਤੀ ਸਤਿਗੁਰੂ ਪਿਤਾ ਜੀ ਦੇ ਅੱਗੇ, ਸਤਿਗੁਰੂ ਜੀ ਹੁਣ ਬਸ ਕਰ ਦੋ, ਬੇਨਤੀ ਕੀਤੀ, ਪਹਿਲਾਂ 3 ਵਾਰ ਇਹ ਕਹਿ ਰਿਹਾ ਮਹਾਰਾਜ ਮੀਂਹ ਪਾਓ ਮੀਂਹ ਪਾਓ ਮੀਂਹ ਪਾਓ, ਹੁਣ ਮੀਂਹ ਪੈ ਗਿਆ, ਹੁਣ ਕਹਿੰਦਾ ਬਸ ਕਰ ਦੋ, ਸਤਿਗੁਰੂ ਜੀ ਚਾਰ ਛਪੇਰੇ ਵੇਖ ਲੋ, ਬਹੁਤਾ ਹੀ ਪਾਣੀ ਪਾਣੀ ਹੋ ਗਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਘਨ ਜਿਹੜੇ ਬੱਦਲ ਹਨ, ਘਨੇ ਜਿਹੜੇ ਆ ਦਲ ਮਨਿੰਦ, ਦਲਾਂ ਦਾ ਮਤਲਬ ਦਲਾਂ ਦੇ ਦਲ ਮਨਿੰਦ, ਹਾਥੀਆਂ ਵਰਗੇ, ਹਾਥੀਆਂ ਵਾਂਗੂ ਦਲਾਂ ਦੇ ਦਲ ਆ ਰਹੇ ਹਨ ਜਿਹੜੇ ਬੱਦਲਾਂ ਦੇ, ਸਤਿਗੁਰੂ ਜੀ ਮੀਂਹ ਤੇ ਮੀਂਹ ਪਾਈ ਜਾ ਰਿਹਾ, ਇੱਕ ਵਰਖਦਾ ਹੈ ਇੱਕ ਦੂਜਾ ਤੁਰਿਆ ਜਾਂਦਾ, ਸੋ ਭਾਵ ਕੇ ਖਾਲੀ ਹੋ ਕੇ ਬੱਦਲ ਤੁਰਿਆ ਜਾਂਦਾ, ਪਿਛਲਾ ਫਿਰ ਬੱਦਲ ਤੁਰਿਆ ਆਉਂਦਾ ਹੈ, ਸਤਿਗੁਰੂ ਜੀ ਇਹ ਜਿਹੜਾ ਪ੍ਰਸੰਗ ਆਪ ਜੀ ਦਾ ਹੀ ਹੈ, ਆਪ ਜੀ ਹੋ, ਸਤਿਗੁਰੂ ਜੀ ਸਾਰੇ ਤੁਹਾਨੂੰ ਸਿਮਰਦੇ ਹਨ।
ਪੁਰਕਾਮਨਾ ਜਨ ਭਲ ਭਾਂਤੀ
ਤੇ ਪੁਰਹ ਕਾਮਨਾ ਜਨ ਭਲ ਭਾਂਤੀ ਭਲੀ ਭਾਂਤ ਨਾਲ ਸਾਰਿਆਂ ਜਨਾਂ ਦੀਆਂ ਕਾਮਨਾ ਆਪ ਜੀ ਪੂਰਨ ਕਰਦੇ ਹੋ। ਸਤਿਗੁਰੁ ਜੀ ਨਹਿ ਭੋ ਦੁਰਲਭ ਆਪ ਤੇ ਬਾਤੀ, ਹੋਰ ਕੋਈ ਦੁਰਲੱਭ ਚੀਜ਼ ਨਹੀਂ ਹੈ ਜਿਹੜੀ ਆਪ ਜੀ ਤੋਂ ਉੱਤੇ ਹੋਵੇ। ਆਪ ਜੀ ਦਾ ਬਚਨ ਆਪ ਜੀ ਨਾਲ ਹੀ ਕਰਨਾ ਹੈ। ਬ੍ਰਹਮਾ ਆਦਿਕ ਜਿਹੜੇ ਸਾਰੇ ਤੁਹਾਡੇ ਆਗਿਆ ਦੇ ਵਿੱਚ ਹਨ ਸਤਿਗੁਰੂ ਜੀ ਪਿਤਾ ਜੀ,
ਹੁਕਮ ਕੋ ਟਾਲੇ,
ਕਿਹੜੇ ਦੇ ਵਿੱਚ ਸ਼ਕਤੀ ਹੈ ਜਿਹੜਾ ਆਪ ਜੀ ਦਾ ਹੁਕਮ ਨੂੰ ਟਾਲ ਸਕੇ।
ਸੁਣ ਪ੍ਰਭੂ ਕਹੇ ਕਨ ਹੋ ਕੇ ਪਨ ਨਹੀਂ,
ਸਤਿਗੁਰੂ ਨੇ ਫਿਰ ਇਹ ਬਚਨ ਕਹਿ ਦਿੱਤਾ ਕਨ ਹੋ ਕੇ ਪਨ ਹੀ, ਕਹਿੰਦੇ ਇਹਨਾਂ ਘਟਾਵਾਂ ਨੂੰ ਜੁੱਤੀਆਂ ਮਾਰ। ਸੋ ਇਸੇ ਤਰ੍ਹਾਂ ਇਹ ਬਹੁਤ ਜ਼ਿਆਦਾ ਉਹਨੂੰ ਸ਼ਬਦ ਉੱਪਰ ਨੂੰ ਮਾਰ, ਸੱਤ ਸੱਤ ਜੁੱਤੀਆਂ ਮਾਰ ਫਿਰ ਉੱਤੇ ਨੂੰ, ਉਸੇ ਵਕਤ ਵਰਖਾ ਜਿਹੜੀ ਛੇਤੀ ਨਾਲ ਹਟ ਜਾਵੇਗੀ ਤੇ ਆਪਣੇ ਸਹਿਤ ਆਪਣੇ ਨਾਲ ਦੂਜਿਆਂ ਸਾਰਿਆਂ ਨੂੰ ਵੀ ਸੁਖਾਲਾ ਕਰ ਲਾ, ਸੌਖੇ ਕਰ ਲਾ, ਹੁਣ ਮੀਂਹ ਹਟਾ ਲੈ। ਵੇਖ ਲਓ ਗੁਰੂ ਦੇ ਖਾਲਸੇ ਚ ਇੰਨੀ ਸ਼ਕਤੀ ਹੈ, ਸਤਿਗੁਰੂ ਪਿਤਾ ਨੇ ਇੰਨੀ ਸ਼ਕਤੀ ਭਰ ਦਿੱਤੀ ਹੈ ਕਿ ਇੱਕ ਗੁਰਸਿੱਖ ਜਿਹੜਾ ਹੈ ਤੇ ਜੇ ਜੁੱਤੀਆਂ ਮਾਰ ਕੇ ਗੁਰੂ ਦੇ ਹੁਕਮ ਦੇ ਨਾਲ ਸੱਤ ਜੁੱਤੀਆਂ ਮਾਰੀਆਂ ਤੇ ਮੀਂਹ ਪਿਆ ਪਹਿਲੋਂ, ਬਾਅਦ ਵਿੱਚ ਹਟ ਗਿਆ ਸੀ, ਪਰ ਹੁਣ ਫਿਰ ਜਦੋਂ ਸਾਧ ਸੰਗਤ ਨੇ ਮੀਂਹ ਪਿਆ ਹੀ ਨਾ ਕਈ ਮਹੀਨੇ ਔਰ ਬਹੁਤ ਹੀ ਲੱਗ ਗਈ, ਫਿਰ ਗੁਰੂ ਸਾਹਿਬ ਨੇ ਮੀਂਹ ਪਵਾਇਆ ਹੈ, ਪਰ ਮਾਰੇ ਜਾਂਦੇ ਫਿਰ ਹੁਣ ਜਿਹੜਾ ਮੀਂਹ ਨਹੀਂ ਹਟਾਉਂਦਾ ਤੇ ਇਹਨਾਂ ਦੇ ਮਾਰ ਜੁੱਤੀਆਂ ਮਾਰ ਸੱਤ ਡੱਲੇ ਨੇ, ਫਿਰ ਤਾਂ ਉਹਨੂੰ ਆਕਾਸ਼ ਨੂੰ ਸੱਤ ਜੁੱਤੀਆਂ ਮਾਰੀਆਂ। ਉਸੇ ਤਰ੍ਹਾਂ ਹੀ ਕੀਤਾ ਗੁਰੂ ਦਾ ਹੁਕਮ ਮੰਨ ਕੇ,
ਘਟਾ ਫਟੀ ਕੰਨ ਗਮ ਨੇ ਗਏ
ਤੇ ਘਟਾ ਫਟੀ ਕੰਨ ਗਮ ਨੇ ਗਏ ਸੀ, ਭਾਵ ਕੇ ਚਲੇ ਗਏ, ਬੱਦਲ ਵਾਪਸ ਚਲੇ ਗਏ, ਜਿੱਦਾਂ ਹਾਥੀ ਵਾਪਸ ਚਲੇ ਜਾਂਦੇ ਆ ਝੁੰਡਾਂ ਦੇ ਚੋਂਡੇ, ਤਾਂ ਬੱਦਲ ਵੀ ਫਿਰ ਵਾਪਸ ਹੋ ਗਏ।
ਗੁਰੂ ਬਾਦ ਕੀ ਸਖਤ ਬਿਨ ਲੋਕ,
ਗੁਰੂ ਸਾਹਿਬ ਦੇ ਬਚਨਾਂ ਦਾ ਸਾਧ ਸੰਗਤ ਦੀ ਸ਼ਕਤੀ ਨੂੰ ਵੇਖ ਕੇ,
ਵਿਕਸੇ ਸ਼ਰਧਾਲੂ ਸਭ ਲੋਕ,
ਸ਼ਰਧਾਲੂ ਲੋਕ ਸਾਰੇ ਵਿਕਸੇ ਖਿੜ ਗਏ।
ਗੁਰ ਕੀ ਕੀਰਤ ਘਰ ਘਰ ਭਰੀ,
ਗੁਰੂ ਸਾਹਿਬ ਜੀ ਦੀ ਕੀਰਤੀ ਜਸ ਵਡਿਆਈ ਘਰਾਂ ਘਰਾਂ ਦੇ ਵਿੱਚ ਹੋਣ ਲੱਗੀ ਹੈ। ਜਿੱਦਾਂ ਸਾਧ ਸੰਗਤ ਜੀ ਚਮੇਲੀ ਦੀ ਵੇਲ, ਚਮੇਲੀ ਦਾ ਫੁੱਲ ਖਿੜਦਾ ਹੈ, ਰਾਤ ਨੂੰ ਖਿੜਦਾ ਹੈ, ਬੜੀਆਂ ਖੁਸ਼ਬੂਆਂ ਦਿੰਦਾ ਹੈ, ਇਸੇ ਤਰ੍ਹਾਂ ਚਮੇਲੀ ਦੀ ਜਿਸ ਤਰ੍ਹਾਂ ਜਿੱਥੇ ਜਿੱਥੇ ਲੱਗੀਆਂ ਹੋਣ ਸਾਧ ਸੰਗਤ ਜੀ, ਜਿੱਥੇ ਵੇਲਾਂ ਲੱਗੀਆਂ ਚਮੇਲੀ ਦੀਆਂ ਉੱਥੇ ਬਹੁਤ ਹੀ ਖੁਸ਼ਬੂ ਹੁੰਦੀ ਹੈ, ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਹੁਤ ਜ਼ਿਆਦਾ ਖੁਸ਼ਬੂ ਜਿਹੜੀ ਹੈ ਜਸ ਦੀ ਵਡਿਆਈ ਦੀ ਸਾਰੇ ਹੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਫੈਲ ਗਈ। ਇਹ ਤਾਂ ਇੱਕ ਮੀਂਹ ਪਾਉਣ ਦੀ ਗੱਲ ਹੈ, ਧੰਨ ਗੁਰੂ ਕਲਗੀਧਰ ਪਿਤਾ ਨੇ ਪਵਾਇਆ ਹੈ, ਪਰ ਗੁਰਮੁਖੋ ਮੀਂਹ ਪਾਉਣ ਵਾਲੇ ਜਿਹੜੇ ਹੈ ਉਹ ਤੇ ਕੋਈ ਗੁਰੂ ਸਾਹਿਬ ਜੀ ਦੇ ਗੁਰਸਿੱਖ ਜਿਹੜੇ ਹਨ ਉਹ ਵੀ ਪਵਾ ਦਿੰਦੇ। ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਜਦੋਂ ਪਵਾਇਆ ਡੱਲੇ ਨੂੰ ਕਹਿਤਾ ਡੱਲਿਆ ਜਾਂ ਮਾਰ ਇਹਨੇ ਸਿਰ ਜੁੱਤੀ ਪਵਾ ਲਿਆ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਜਿਹੜੇ ਖਾਲਸੇ ਹੈ ਨਾ ਗੁਰਮੁਖੋ, ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਤੱਤ ਬੇਤੀਆਂ ਰੂਹਾਂ, ਉਹ ਵੀ ਮੀਂਹ ਇੱਦਾਂ ਪਵਾ ਸਕਦੇ ਆ। ਇਹ ਤਾਂ ਹੁਣ ਵਾਲੀ ਵੀ ਗੱਲ ਹੈ ਨਾ, ਜੇ ਗੁਰੂ ਸਾਹਿਬ ਜੀ ਦੇ ਹੁਣ ਕਹਿੰਦੇ ਆ ਪਹਿਲਾਂ ਵੀ ਪਵਾਇਆ। ਹੁਣ ਇੱਕ ਵਾਰੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਵੀ ਇੱਕ ਬਚਨ ਚੇਤੇ ਆ ਗਿਆ ਹੈ, ਕਿਸੇ ਮਹਾਂਪੁਰਖਾਂ ਦੇ ਭਰਾ ਨੇ ਵੱਡੇ ਨੇ ਇਹ ਬਚਨ ਦੱਸਿਆ ਹੈ ਕਿ ਪਿੰਡ ਦਾ ਹੀ ਇੱਕ ਬੰਦਾ ਸੀ, ਮੀਂਹ ਰੋਡਿਆ, ਉਸ ਇਲਾਕੇ ਦੇ ਵਿੱਚ ਮੀਂਹ ਨਾ ਪਿਆ, ਸੰਤ ਜਰਨੈਲ ਸਿੰਘ ਅਭਿਆਸ ਕਰਿਆ ਕਰਦੇ ਟਿੱਬੇ ਦੇ ਉੱਤੇ ਤੁਰੇ ਫਿਰਿਆ ਕਰਦੇ ਤੇ ਟਿੱਬੇ ਉੱਤੇ ਜਪਜੀ ਸਾਹਿਬ ਦਾ 125 ਪਾਠ, ਜਪਜੀ ਸਾਹਿਬ ਦੇ 5 ਗ੍ਰੰਥੀ ਦਾ ਨਿਤਨੇਮ ਰੋਜ਼ ਤੇ ਸਹਿਜ ਪਾਠ ਹਰ ਮਹੀਨੇ ਬਾਅਦ ਭੋਗ ਸਿਮਰਨ ਕਰਿਆ ਕਰਦੇ ਤੇ ਉਹ ਆਪ ਤੇ ਕਦੀ ਬਚਨ ਨਹੀਂ ਕਿਸੇ ਨਾਲ ਕੀਤਾ ਤੇ ਸੰਤ ਮਹਾਂਪੁਰਖ ਹੋਰ ਬਹੁਤਾ ਬਚਨ ਨਾ ਕਰਦੇ ਤੇ ਉਹ ਇੱਕ ਸਿੰਘ ਸੀਗਾ, ਉਹ ਥੋੜਾ ਜਿਹਾ ਆਪਣਾ ਲੋਕ ਕਹਿੰਦੇ ਉਹਨੂੰ ਜਿੱਦਾਂ ਵੀ ਸਿੱਧਾ ਜਿਹਾ ਮਸਤਾਨਾ ਜਿਹਾ, ਉਹ ਚਲੇ ਗਿਆ ਸੰਤ ਜਰਨੈਲ ਸਿੰਘ, ਕਹਿੰਦੇ ਜਰਨੈਲ ਸਿੰਘ ਮੀਂਹ ਪਵਾ ਦੇ, ਕਹਿੰਦੇ ਹੱਸ ਪਏ, ਕਹਿੰਦੇ ਮੈਂ ਮੀਂਹ ਕਿੱਦਾਂ ਪਵਾ ਸਕਦਾ, ਹੈ ਤੂੰ ਕਿੱਦਾਂ ਕਹਿ ਰਿਹਾ, ਨਹੀਂ ਕਹਿੰਦਾ ਤੂੰ ਕਹਿ ਦੇ ਮੀਂਹ ਪੈ ਗਿਆ, ਬਸ ਮੈਨੂੰ ਹੋਰ ਨਹੀਂ ਕੋਈ ਗੱਲ, ਤੂੰ ਇੰਨਾ ਕਹਿ ਦੇ ਮੀਂਹ ਪੈ ਗਿਆ। ਜੇ ਹੁਣ ਡੱਲੇ ਤੋਂ ਜੁੱਤੀਆਂ ਮਰਾ ਕੇ ਮਹਾਰਾਜ ਮੀਂਹ ਪਵਾ ਸਕਦੇ ਆ ਤੇ ਗੁਰੂ ਸਾਹਿਬ ਦਾ ਖਾਲਸਾ ਜਿਹਨੂੰ ਕਲਗੀਧਰ ਪਿਤਾ ਨੇ ਸਾਧ ਸੰਗਤ ਜੀ ਸਤਿਗੁਰ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ, ਦਮਦਮੀ ਟਕਸਾਲ ਦੇ ਜਥੇਦਾਰ ਬਣਨਾ ਸੀ, ਉਹਨਾਂ ਨੇ ਹੱਸ ਕੇ ਕਹਿਤਾ, ਕਹਿੰਦੇ ਮਹਾਂਪੁਰ ਕਹਿੰਦੇ ਚੰਗਾ ਫਿਰ ਪੈ ਜਾਊਗਾ। ਉਹ ਜਿਉਂ ਭੱਜਾ ਭੱਜਾ ਆਇਆ ਪਿੰਡ ਨੂੰ, ਰੋਡੇ ਪਿੰਡ ਦੇ ਵਿੱਚ ਆਣ ਕੇ ਸਾਰਿਆਂ ਨੂੰ ਸੱਚ ਦੇ ਵਿੱਚ ਬਜ਼ੁਰਗ ਬੈਠੇ ਆ, ਉਹ ਕਹਿੰਦੇ ਭਾਈ ਆਪਣੇ ਕੋਠੇ ਕਾਠੇ ਲਿਪ ਲਓ, ਮੀਂਹ ਪੈਣ ਲੱਗਾ ਜੀ। ਉਹ ਹੈਰਾਨ ਹੋ ਗਏ ਵੀ ਮੀਂਹ ਦੇ ਅੱਗੇ ਆਉਣ ਵਾਲੀ ਲੱਗੀ, ਮੀਂਹ ਕਿੱਦਾਂ ਪੈ ਗਿਆ। ਕੁਝ ਸਮੇਂ ਬਾਅਦ ਘਟਾਵਾਂ ਆ ਗਈਆਂ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਸੰਤਾਂ ਦੇ ਵੱਡੇ ਭਰਾਤਾ ਨੇ ਬਚਨ ਦੱਸਿਆ ਤੇ ਉਹ ਦਾਸ ਨੇ ਸੁਣਿਆ ਕਿ ਉਹ ਕਹਿਣ ਦਾ ਭਾਵ ਇਹ ਹੈ ਕਿ ਇੱਕ ਗੁਰਸਿੱਖ ਜਿਹੜਾ ਹੈ ਉਹ ਇਸ ਤਰ੍ਹਾਂ ਮੀਂਹ ਪਵਾ ਸਕਦਾ ਹੈ। ਸਤਿਗੁਰ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਦੇ ਹੁਕਮ ਦੇ ਵਿੱਚ ਦੇਵੀ ਦੇਵਤੇ ਹਨ। ਉਹ ਤਾਂ ਆਪ ਸਮਰੱਥ ਗੁਰੂ ਸਾਹਿਬ ਅਕਾਲ ਪੁਰਖ ਦੇ ਸਰਗਣ ਸਰੂਪ ਹੈ। ਇਸ ਤਰ੍ਹਾਂ ਡੱਲੇ ਨੂੰ ਸਤਿਗੁਰੂ ਨੇ ਕਹਿ ਕੇ ਜਦੋਂ ਮੀਂਹ ਪਵਾਇਆ ਤੇ ਮੀਂਹ ਜਿਹੜਾ ਸਾਰ ਸਿੰਘ ਫਿਰ ਦੁਬਾਰਾ ਹਟਿਆ ਨਾ, ਫਿਰ ਮਹਾਰਾਜ ਨੇ ਕਿਹਾ ਵੀ ਫਿਰ ਉਹਨਾਂ ਇੰਦਰ ਦੇ ਸਿਰ 'ਚ ਮਾਰ, ਤੇ ਤਾਂ ਫਿਰ ਸਾਰ ਸਿੰਘ ਖਾਲਸੇ ਦੀ ਏਡੀ ਵਡਿਆਈ ਹੈ, ਗੁਰੂ ਦੇ ਸਿੱਖ ਦੀ ਏਡੀ ਵਡਿਆਈ ਹੈ। ਸਤਿਗੁਰ ਕਲਗੀਧਰ ਪਿਤਾ ਨੇ ਏਡੀ ਬਖਸ਼ਿਸ਼ ਕੀਤੀ ਹੈ, ਇੰਨੇ ਅਧਿਕਾਰ ਦੇ ਦਿੱਤੇ ਸਿੱਖ ਨੂੰ ਕਿ ਆ ਦੇਵੀ ਦੇਵਤੇ ਸਾਰੇ ਜਿਹੜੇ ਆ ਨਾ, ਇਹ ਤੇਰੇ ਥੱਲੇ ਤੇਰੇ ਅੱਗੇ ਕੁਝ ਵੀ ਨਹੀਂ ਹੈ। ਜਿੱਦਾਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਗੁਰਸਿੱਖ ਇੱਕ ਗੁਰਸਿੱਖ ਜਿਹੜਾ ਗੁਰਮੁਖ ਹੈ ਉਹਦੇ ਇੱਕ ਰੋਮ ਦੇ ਬਰਾਬਰ ਕਰੋੜਾਂ ਬ੍ਰਹਮਾ ਛੇਵ ਤੇ ਵਿਸ਼ਨੂੰ ਨਹੀਂ, ਬਰਾਬਰੀ ਨਹੀਂ ਕਰ ਸਕਦੇ। ਬ੍ਰਹਮ ਗਿਆਨੀ ਕੋ ਖੋਜਾ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਤੇ ਮਹੇਸ਼ਰ ਦਾ ਮਤਲਬ ਹੈ ਮਹੇਸ਼ਰ ਜਿਹੜੇ ਇਹ ਤਿੰਨੇ ਦੇਵਤੇ ਹਨ, ਇਹ ਵੀ ਬ੍ਰਹਮ ਗਿਆਨੀ ਦੀ ਖੋਜ ਕਰਦੇ ਹੈ, ਇਹ ਵੀ ਚਾਹੁੰਦੇ ਆ ਸਾਨੂੰ ਬ੍ਰਹਮ ਗਿਆਨੀ ਪ੍ਰਾਪਤ ਹੋ ਜਾਵੇ, ਮਿਲ ਜਾਵੇ। ਇੱਕ ਮਾਤਾ ਬ੍ਰਹਮ ਗਿਆਨੀ ਸੀ ਮਾਛੀਵਾੜੇ ਦੀ, ਉਹਦੇ ਕੋਲ ਵਰਮਾ ਵੀ ਆਇਆ, ਵਿਸ਼ਨੂੰ ਸ਼ਿਵ ਜੀ ਵੀ ਆਏ, ਤੁਸੀਂ ਮਾਤਾ ਜੀ ਸਾਡੀ ਪੂਰੀ ਚਿਜਰੋ, ਕਹਿੰਦੇ ਨਹੀਂ ਮੈਂ ਤਾਂ ਸਿੱਧੀ ਸੱਚਖੰਡ ਜਾਵਾਂਗੀ, ਤੁਹਾਡੀ ਪੂਰੀ ਚੋਂ ਮੈਂ ਕੀ ਲੈਣਾ। ਮੁਕਤ ਬੱਪੜੀ ਵੀ ਗਿਆਨੀ ਤਿਆਗੀ ਵਾਲੀ ਗੱਲ ਹੈ ਸਾਧ ਸੰਗਤ ਜੀ। ਇਸ ਤਰ੍ਹਾਂ ਗੁਰਮੁਖ ਜਿਹੜਾ ਹੈ, ਗੁਰਸਿੱਖ ਹੈ, ਉਹਦੇ 'ਚ ਇੰਨੀਆਂ ਸ਼ਕਤੀਆਂ, ਉਹ ਤੇ ਆਪ ਸਮਰੱਥ ਸਤਿਗੁਰ ਕਲਗੀਧਰ ਪਿਤਾ, ਉਹ ਸਤਿਗੁਰ ਸੱਚੇ ਪਾਤਸ਼ਾਹ ਨੇ, ਤੇ ਵਚਨ ਤਾਂ ਉਹਨਾਂ ਦੇ ਗੁਰਸਿੱਖ ਵਚਨ ਕਰ ਲੈਂਦੇ ਆ। ਬ੍ਰਹਮ ਗਿਆਨੀਆਂ ਨੂੰ ਬਣਾਉਣ ਵਾਲੇ ਸਤਿਗੁਰੂ, ਏਡੇ ਏਡੇ ਸੂਰਮੇ ਯੋਧੇ ਪੈਦਾ ਕਰਨ ਵਾਲੇ, ਆਪ ਅਕਾਲ ਪੁਰਖ ਦੇ ਸਰਗਣ ਸਰੂਪ, ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਭਾਈ ਮੀਂਹ ਪਵਾਇਆ, ਇਸ ਤਰ੍ਹਾਂ ਗੁਰੂ ਸਾਹਿਬ ਦਾ ਜਸ ਵਡਿਆਈ ਫੈਲਿਆ ਹੈ ਸੰਸਾਰ ਵਿੱਚ। ਅਗਲੀ ਸਾਖੀ ਸਰਵਣ ਕਰੋ। ਇੱਕ ਝੂਲਣ ਸਿੰਘ ਨਾਂ ਸੀ ਉਹਦਾ, ਫਿਰਦਾ ਸੀ ਹੱਥ ਵਿੱਚ ਦੋ ਤਾਰਾ ਲਿਆ ਹੋਇਆ ਸੀ, ਦੋ ਤਾਰਾਂ ਵਾਲਾ ਸਾਜ ਸੀ ਉਹਦੇ ਕੋਲ, ਜਿੱਦਾਂ ਤੁੰਬਾ ਕਹਿ ਦੋ ਤਾਰਾਂ ਵਾਲਾ ਤੁੰਬਾ ਹੁੰਦਾ ਸ਼ਾਇਦ, ਤੇ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਕਹਿੰਦੇ ਆ ਵੀ ਹੱਥ ਦੇ ਵਿੱਚ ਉਹ ਦੁਤਾਰਾ ਲੈ ਕੇ ਤੇ ਵਜਾ ਰਿਹਾ ਸੀ। ਉਹਦੇ ਦੁਤਾਰੇ ਨੂੰ ਸੁਣ ਕੇ ਮਾਤਾ ਸੁੰਦਰ ਕੌਰ ਜੀ ਦੀ ਦਾਸੀ ਜਿਹੜੀ ਸੀ ਨਾ, ਉਹਨੇ ਜਦੋਂ ਸੁਣਿਆ, ਉਹਨੇ ਸੁਣ ਕੇ ਇਹ ਗੱਲ ਕਹਿ ਦਿੱਤੀ ਉਸ ਝਲਮਣ ਸਿੰਘ ਨੂੰ, ਇੱਥੇ ਕਿਉਂ ਵਜਾ ਰਿਹਾ ਹੈ, ਝੂਲਣ ਸਿੰਘ ਨੂੰ ਕਿਹਾ ਇੱਥੇ ਕਿਉਂ ਵਜਾ ਰਿਹਾ ਹੈ, ਤੇ ਉਰੇ ਆ ਕੇ ਜਰਾ ਕੁ ਵਜਾ ਲੈ, ਭਾਵ ਕਿ ਉਹਦਾ ਸਾਜ ਜਿਹੜਾ ਸੀ ਉਹ ਸਾਜ ਦੇ ਉੱਤੇ ਹੀ ਉਹਨੇ ਮਸਤ ਹੋ ਗਈ, ਉਹਨੇ ਇਹ ਗੱਲ ਕਹਿ ਦਿੱਤੀ ਵੀ ਉਰੇ ਆ ਕੇ ਵਜਾ, ਮੈਨੂੰ ਸੁਣਾ ਲਾ ਕੇ ਆ ਕੇ ਝੂਲਣ ਸਿੰਘ ਨੂੰ ਕਿਹਾ, ਇਹ ਝੂਲਣ ਸਿੰਘ ਪੁੱਛ ਰਿਹਾ ਫਿਰ ਉਹ ਦਾਸੀ ਨੂੰ,
ਮਾਤਾ ਕਹੇ ਕਿਦੋਂ ਤੂੰ ਕਹੇ,
ਮਾਤਾ ਸੁੰਦਰ ਕੌਰ ਜੀ ਸਾਡੇ ਮਾਤਾ ਜੀ ਕਹਿ ਰਹੇ ਆ ਵਜਾਉਣ ਵਾਸਤੇ ਕਿ ਤੂੰ ਕਹਿ ਰਹੀ ਹੈ,
ਮਾਤਾ ਕਹੇ ਨਾ ਹੋਈ ਕਹੋ,
ਤੇ ਕਹਿੰਦੀ ਮਾਤਾ ਨੀ ਕਹਿੰਦੀ ਹਾਂ ਹੀ ਕਹੋ, ਮੈਂ ਹੀ ਕਹਿ ਰਹੀ ਹਾਂ ਤੈਨੂੰ ਵਜਾਏ ਦੁਤਾਰਾ, ਤੇ ਮੈਂ ਰਿਸ ਨਾ ਹੋਣ ਦੇਹੋ, ਰਿਸ ਦਾ ਮਤਲਬ ਹੈ ਮੈਂ ਗੁੱਸੇ ਨਹੀਂ ਹੋਣ ਦੇਵਾਂਗੀ ਮਾਤਾ ਨੂੰ, ਮਨ ਵਿੱਚ ਨਾ ਡਰੀ, ਮੈਂ ਮਾਤਾ ਜੀ ਨੂੰ ਮੈਂ ਕਹਿ ਦੇਵਾਂਗੀ। ਸੁਣ ਕੇ ਝੂਲਣ ਸਿੰਘ ਮਨੁੱਖ ਸੀਗਾ, ਨੌਜਵਾਨ ਸੀ, ਉਹ ਨੌਜਵਾਨ ਬੀਬੀ ਸੀ ਦਾਸੀ, ਉਹਨੂੰ ਵੇਖ ਕੇ ਐ ਚਲੇ ਗਿਆ ਉਹਦਾ ਬਚਨ ਮੰਨ ਕੇ, ਪਰ ਮਾਤਾ ਜੀ ਨੇ ਸੁਣਾ ਨਹੀਂ ਭੱਲਿਆ, ਲੇਕਿਨ ਉਹ ਚਲੇ ਗਿਆ,
ਸੁਰ ਕੋ ਪਰਤ ਵਜਾਏ ਦੁਤਾਰਾ,
ਤੇ ਸੁਰ ਕਰਕੇ ਦੁਤਾਰੇ ਨੂੰ ਜਦੋਂ ਵਜਾਉਣਾ ਕੀਤਾ ਉਹਨੇ ਸਾਜ ਨੂੰ,
ਸੁੰਦਰੀ ਸੌ ਦਾਸੀ ਕਹਿ ਦਈ,
ਮਾਤਾ ਸੁੰਦਰ ਕੌਰ ਜੀ ਨੂੰ ਦਾਸੀ ਨੇ ਇਸ ਤਰ੍ਹਾਂ ਕਹਿ ਦਿੱਤਾ ਹੈ, ਮਾਤਾ ਜੀ ਸਿੰਘ ਜਿਹੜਾ ਇਹ ਦੁਤਾਰਾ ਵਜਾ ਰਿਹਾ, ਇਹ ਵਜਾਣ ਲੱਗਾ ਹੈ, ਮਾਤਾ ਜੀ ਨੇ ਫਿਰ ਉੱਥੇ ਪੁੱਛ ਲਿਆ ਨਾ ਵੀ ਇਹ ਦੁਤਾਰਾ ਜਦੋਂ ਵਜਾ ਰਿਹਾ ਸ਼ਬਦ ਗਾਵੇਗਾ,
ਕਹਿਓ ਨਾ ਗਾਵੇ,
ਤੇ ਕਹਿੰਦੀ ਆ ਵੀ ਗਾਊਗਾ ਨੀ ਮਾਤਾ ਜੀ, ਏਦਾਂ ਹੀ ਵਜਾਵੇਗਾ, ਇਹ ਕੁਝ ਕੁ ਸਮਾਂ ਬੈਠ ਕੇ ਝੂਲਣ ਸਿੰਘ ਨੇ ਵਜਾਉਣਾ ਕੀਤਾ, ਉਸ ਦਾਸੀ ਉਸ ਔਰਤ ਉਸ ਲੜਕੀ ਦੇ ਆਖੇ ਲੱਗ ਕੇ,
ਝੂਲਣ ਸਿੰਘ ਬਾਹਰ ਸਦਾਇਓ,
ਫਿਰ ਝੂਲਣ ਸਿੰਘ ਉੱਠ ਕੇ ਬਾਹਰ ਗਿਆ, ਜਦੋਂ ਉਸ ਵਕਤ ਸਤਿਗੁਰੂ ਪਿਤਾ ਜੀ ਸ਼ਿਕਾਰ ਨੂੰ ਗਏ ਹੋਏ ਸਨ,
ਆਏ ਸੰਧਿਆ ਪਰੀ ਕਿਰਪਾਲਾ,
ਸੰਧਿਆ ਆਈ ਸਤਿਗੁਰੂ ਪਿਤਾ ਜੀ ਆਏ,
ਝੂਲਣ ਸਿੰਘ ਮਨ ਵਿਖੇ ਵਿਚਾਰੀ,
ਝੂਲਣ ਸਿੰਘ ਨੇ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ ਵੀ ਮੈਂ ਦੁਤਾਰਾ ਕਿਸੇ ਲੜਕੀ ਦੇ ਕਹਿਣ ਤੇ ਵਜਾਇਆ ਹੈ, ਉਹਨੇ ਇਹ ਗੱਲ ਕਹੀ ਹੈ, ਉਹਦੇ ਮਨ ਚ ਕੋਈ ਨਾ ਕੋਈ ਰੌਂ ਆਈ ਹੋਊਗੀ ਨਾ ਝੂਲਣ ਸਿੰਘ ਵਾਸਤੇ, ਤੇ ਝੂਲਣ ਦੇ ਮਨ ਵਿੱਚ ਵੀ ਕੋਈ ਨਾ ਕੋਈ ਇਹ ਗੱਲ ਆਈ, ਵਿਕਾਰ ਭਾਵਨਾ ਵੀ ਸ਼ਾਇਦ ਆਈ ਹੋਵੇਗੀ, ਕਿਉਂ ਵਕਾਰ ਆਇਆ ਤਾਂ ਸਾਧ ਸੰਗਤ ਜੀ ਝੂਲਣ ਸਿੰਘ ਇਸ ਤਰ੍ਹਾਂ ਕਹਿ ਰਿਹਾ ਹੈ, ਉਹਨੇ ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਵੇਖਿਆ ਬਹੁਤ ਵੱਡੀ ਉਹਦੇ ਮਨ ਚ ਗੈਰਤ ਆਈ, ਅਣਖ ਝੂਲਣ ਸਿੰਘ ਦੇ ਮਨ ਵਿੱਚ ਅਣਖ ਆਈ, ਆਪਣੇ ਸਰੀਰ ਤੇ, ਆਪਣੇ ਦਿਮਾਗ ਤੇ, ਆਪਣੇ ਮਨ ਤੇ ਬਹੁਤਾ ਪਛਤਾਇਆ। ਫਿਰ ਉਹਨੇ ਕਿਹਾ ਵੀ ਮੈਂ ਕੌਣ ਹੋ ਸਕਦਾ, ਮੈਂ ਜਾ ਕੇ ਬਿਨਾਂ ਸ਼ਬਦ ਤੋਂ ਦੁਤਾਰਾ ਵਜਾਇਆ ਮਾਤਾ ਦੇ ਕੋਲ, ਤੇ ਉਸ ਦੀ ਉਹ ਮਾਤਾ ਦੀ ਦਾਸੀ ਦੇ ਕੋਲ ਦਾਸੀ ਦੇ ਕਹਿਣ ਤੇ ਵਜਾਉਣਾ ਕੀਤਾ, ਤੇ ਇਸ ਤਰ੍ਹਾਂ ਅੱਗੇ ਕਹਿ ਦਿੱਤਾ ਉਹਨੇ ਕਿਸ ਤਰ੍ਹਾਂ ਜੀ, ਕਹਿੰਦੇ ਮੇਰੇ ਤੋਂ ਬਹੁਤ ਹੀ ਮਨਮਤ ਹੋ ਗਈ ਹੈ, ਮਨ ਦੇ ਮਗਰ ਲੱਗ ਗਿਆ ਮੈਂ, ਮਨ ਨੇ ਕਹਿ ਦਿੱਤਾ ਵੀ ਚੱਲ ਜਾ ਕੇ ਵਜਾ ਦੇ ਤੇ ਮੈਂ ਵਜਾ ਦਿੱਤਾ। ਕਹਿੰਦਾ ਮੇਰੀ ਮਾਤਾ ਤੇ ਮੇਰੀ ਭੈਣ ਹੋਵੇ ਜੀ, ਜੇ ਕਿਤੇ ਮੇਰੀ ਮਾਤਾ ਤੇ ਮੇਰੀ ਭੈਣ ਉੱਥੇ ਜਿੱਦਾਂ ਉਹ ਦਾਸੀ ਤੇ ਮਾਤਾ ਜੀ ਬੈਠੇ ਹੋਏ ਸਨ, ਮੈਂ ਇੱਦਾਂ ਕਿੱਦਾਂ ਵਜਾ ਸਕਦਾ ਸਾਂ, ਮੈਂ ਦੁਤਾਰਾ ਬਿਨਾਂ ਗਾਉਣ ਤੋਂ ਵਜਾਵਾਂਗਾ, ਮੈਂ ਬਿਨਾਂ ਸ਼ਬਦ ਤੋਂ ਵਜਾਉਂਦਾ, ਜੇ ਮੇਰੀ ਮਾਤਾ ਤੇ ਮੇਰੀ ਭੈਣ ਬੈਠੀ ਹੁੰਦੀ ਤਾਂ ਫਿਰ ਮੈਂ ਲਾਜ ਧਰ ਲੈਣੀ ਸੀ, ਮੈਨੂੰ ਸ਼ਰਮ ਆਉਣੀ ਸੀ ਵੀ ਮੈਂ ਮਾਤਾ ਜੀ ਦੇ ਭੈਣ ਦੇ ਕੋਲ ਕਿਉਂ ਵਜਾਵਾਂ, ਤੇ ਇਸ ਕਰਕੇ ਮੈਂ ਦੁਤਾਰਾ ਜਿਹੜਾ ਵਜਾਇਆ ਇਹ ਮੇਰੇ ਮਨ ਵਿੱਚ ਬਹੁਤ ਹੀ ਮਨਮਤ ਆਈ ਹੈ, ਬਹੁਤਾ ਦੁੱਖ ਪਾਇਆ ਤੇ ਉਹਦੇ ਬਹੁਤਾ ਜ਼ਿਆਦਾ ਪਛਤਾਉਣਾ ਕੀਤਾ। ਕਿਉਂ ਗੁਰੂ ਸਾਹਿਬ ਦੇ ਮਹਿਲਾਂ ਦੇ ਮੇਰੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਤੇ ਜਿਹੜੀ ਮੇਰੀ ਮਾਤਾ ਹੈ ਉਹਨਾਂ ਦੇ ਕੋਲ ਮੈਂ ਇਸ ਤਰ੍ਹਾਂ ਕਿਉਂ ਵਜਾਉਣਾ ਕੀਤਾ। ਬਹੁਤ ਹੀ ਤਿੱਖੀ ਕਰਦ ਲੈ ਕੇ ਫਿਰ ਆਪਣੀ ਇੰਦਰੀ ਨੂੰ ਉਹਨੇ ਕੱਢ ਦਿੱਤਾ ਕਿ ਇਹੋ ਹੀ ਕਾਰਨ ਆ ਸਾਰਿਆਂ ਪੁਆੜਿਆਂ ਦੀ ਜੜ ਹੈ, ਇਸੇ ਤਰ੍ਹਾਂ ਮੇਰੇ ਮਨ ਵਿੱਚ ਵਿਸ਼ੇ ਵਾਸ਼ਨਾ ਫੁਰੀ ਹੈ, ਤਾਂ ਮੈਂ ਉਸ ਦਾਸੀ ਦੇ ਕਹਿਣ ਤੇ ਉਹਦੇ ਕੋਲ ਗਿਆ। ਇਹ ਮੁੱਦਤ ਵਰਖ ਬਾਅਦ ਚ ਗੈਰਤ ਆਈ, ਫਿਰ ਉਹਨੂੰ ਉਹਨੇ ਭੈਣ ਜਾਤਾ ਵੀ ਉਹ ਮੇਰੀ ਭੈਣ ਤੇ ਮੇਰੀ ਮਾਤਾ ਸਨ, ਤੇ ਮੈਂ ਕਿਉਂ ਮਤਲਬ ਇਸ ਤਰ੍ਹਾਂ ਕੀਤਾ ਤੇ ਉਹ ਆਪਣਾ ਸਾਥ ਅੰਗ ਹੀ ਕੱਟ ਦਿੱਤਾ। ਨੇਮ ਹੀ ਕਰ ਲਿਆ, ਕਹਿੰਦਾ ਮੈਂ ਹੁਣ ਕਿਸੇ ਨਾਲ ਬੋਲਣਾ ਹੀ ਨਹੀਂ, ਸਾਰੀ ਜ਼ਿੰਦਗੀ ਉਹਨੇ ਮੂੰਹ ਨਹੀਂ ਧਾਰ ਲਿਆ। ਉਹਦਾ ਝੂਲਣ ਸਿੰਘ ਦਾ ਹਾਲ ਵੇਖ ਕੇ ਸਿੰਘਾਂ ਨੇ ਸਾਰਾ ਕੁਝ ਸਾਧ ਸੰਗਤ ਜਿਸ ਤਰ੍ਹਾਂ ਝੇੜਾ ਹੋਇਆ ਸਾਰਾ ਕੁਝ ਇਸ ਤਰ੍ਹਾਂ ਦੱਸਣਾ ਕੀਤਾ ਸਤਿਗੁਰੂ ਜੀ ਨੂੰ। ਸਤਿਗੁਰੂ ਜੀ ਚੁੱਪ ਹੋ ਗਏ ਉਸ ਜਗ੍ਹਾ ਤੇ, ਇਸੇ ਤਰ੍ਹਾਂ ਕਿਹਾ ਲਹੂ ਵਗ ਰਿਹਾ, ਇਸੇ ਤਰ੍ਹਾਂ ਸਾਧ ਸੰਗਤ ਜੀ ਇਸੇ ਪ੍ਰਭ ਜੀ ਮੌਨ ਧਰੇ ਸਿਰ ਪਾਇਓ, ਮਹਾਰਾਜ ਮੌਨ ਹੋ ਗਿਆ ਚੁੱਪ ਹੋ ਗਿਆ ਹੈ, ਤੇ ਇਸ ਤਰ੍ਹਾਂ ਉਹਨੇ ਆਪਣਾ ਇੰਦਰੀ ਕੱਟ ਦਿੱਤੀ ਭਾਵ ਕਿ ਅੰਗ ਕੱਟ ਦਿੱਤਾ ਹੈ। ਗੁਰੂ ਸਾਹਿਬ ਜੀ ਕਹਿੰਦੇ ਕੀ ਹੋ ਗਿਆ ਇਹਨੇ ਇਸ ਤਰ੍ਹਾਂ ਕਿਉਂ ਕੀਤਾ, ਤੇ ਗੁਰੂ ਸਾਹਿਬ ਜੀ ਕਹਿੰਦੇ ਜੀ ਕੀ ਹੋ ਗਿਆ ਇੰਦਰੀ ਕੱਟ ਦਿੱਤੀ, ਮਨ ਦੀ ਹਵਿਸ਼ ਤੇ ਖਤਮ ਨਹੀਂ ਹੋਣੀ, ਇਹ ਬਚਨ ਕਹਿ ਦਿੱਤਾ ਕਿ ਮਨ ਦੇ ਵਿਕਾਰ ਤੇ ਨਹੀਂ ਖਤਮ ਹੋਣੇ, ਜੇ ਕੀ ਹੋ ਗਿਆ ਜੇ ਅੰਗ ਕੱਟ ਦਿੱਤਾ ਤੇ ਕੁਝ ਕੁ ਸਮੇਂ ਚ ਘਾ ਜਿਹੜਾ ਉਹਦਾ ਸੀ ਸਾਧ ਸੰਗਤ ਜੀ ਜ਼ਖਮ ਸੀ ਚੰਗਾ ਹੋ ਗਿਆ, ਜਾ ਕੇ ਕਿਤੇ ਚੰਗਾ ਥਾਂ ਵੇਖ ਕੇ ਵਸ ਗਿਆ ਉੱਥੇ, ਜਿਹੜਾ ਚੱਕਰ ਚਾਰ ਸਵੇਰੇ ਗੋਲ ਬਹਿ ਕੇ ਬਹਿੰਦੇ ਹਨ ਇਸ ਤਰ੍ਹਾਂ ਜਿਹੜਾ ਜਗ੍ਹਾ ਸੀ ਜਿੱਥੇ ਸਾਧ ਸੰਗਤ ਜੀ ਨੂੰ ਆਪਾਂ ਸੱਥ ਕਹਿ ਦਿੰਦੇ
ਹਾਂ,
ਤੇ ਪਾਸੇ ਹੋ ਕੇ ਰਹਿੰਦਾ ਦੁਨੀਆਂ ਸਾਰੀ ਨਾਲੋਂ ਅਲੱਗ ਜਿਹਾ ਰਹਿੰਦਾ, ਕਾਕੀ ਇੱਕ ਮਨ ਹੋ ਕੇ ਰਹਿੰਦਾ ਹੈ, ਜਿਹੜੇ ਨਗਰਾਮ ਦੇ ਪਿੰਡ ਦੇ ਲਾਗੇ ਸੇਵਾ ਕਰਦਾ ਹੈ, ਤੇ ਖਾਣ ਪਾਣ ਆਣ ਕੇ ਗੁਰੂ ਸਾਹਿਬ ਦੇ ਲੰਗਰ ਚੋਂ ਛਕਦਾ ਹੈ, ਜਿਹੜੇ ਪਿੰਡ ਦੇ ਲੋਕ ਜੇ ਬਾਹਰ ਚਲੇ ਜਾਂਦਾ, ਜਿਹੜੇ ਪਿੰਡ ਦੇ ਲੋਕ ਪ੍ਰਸ਼ਾਦਾ ਛਕਾਉਂਦੇ ਹਨ ਉਹਨਾਂ ਦੀਆਂ ਜਿਹੜੀਆਂ ਮੱਝਾਂ ਤੇ ਗਾਵਾਂ ਹਨ, ਤੇ ਇਸ ਕਰਕੇ ਉਹ ਚਾਰਨ ਜਾਂਦਾ ਹੈ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਚਾਰਨ ਕਰਦਾ ਤੇ ਸੈਨਤ ਨਾਲ ਹਟਾ ਲੈਂਦਾ ਮੱਝਾਂ ਗਾਵਾਂ ਨੂੰ ਇੱਧਰ ਉੱਧਰ ਕਰਦਾ ਹੈ, ਤੇ ਇਸ ਤਰ੍ਹਾਂ ਸਾਧ ਸੰਗਤ ਸੈਨਤ ਕਰਦਾ ਹੈ, ਲਸ਼ਟਕਾ ਦਾ ਮਤਲਬ ਹੈ, ਤੇ ਲੱਕੜੀ ਲਾਠੀ ਮਾਰ ਕੇ ਪਿੱਛੇ ਨੂੰ ਮੋੜਦਾ ਹੈ ਉਹਨਾਂ ਨੂੰ ਜੇ ਅੱਗੋਂ ਜਾਂਦੀਆਂ ਹਨ, ਤੇ ਇਸ ਤਰ੍ਹਾਂ ਭਾਈ ਕਹਾਂ ਕਰੇ ਇਹ ਕੀ ਕਰਦੇ ਹਨ ਨਰ ਮਨੁੱਖ ਜਿਹੜੇ ਹਨ, ਕਿਉਂਕਿ ਇਸ ਤਰ੍ਹਾਂ ਮੱਝਾਂ ਚਾਰ ਰਿਹਾ ਸੀ, ਚਾਰਦਿਆਂ ਚਾਰਦਿਆਂ ਉਹਨੇ ਲਾਠੀ ਮਾਰ ਕੇ ਮੱਝਾਂ ਨੂੰ ਪਿੱਛੇ ਨੂੰ ਕਰ ਲਿਆ, ਜਿਹੜਾ ਸੰਗ ਅੱਗੇ ਨੂੰ ਜਾ ਰਿਹਾ ਸੀ ਉਹਨੂੰ ਇਸ਼ਾਰਾ ਸਹਿਮਤ ਮਾਰ ਕੇ ਪਿਛਾਂ ਹਟਾ ਰਿਹਾ। ਉਹਦੇ ਤੇ ਬਿਰਤੀ ਸਤਿਗੁਰ ਦੇ ਐਸੀ ਰਹਿਮਤ ਹੋ ਗਈ ਹੈ, ਉਹਨੂੰ ਕੁਝ ਕੁਝ ਸਮਝਣ ਲੱਗ ਪਿਆ, ਕੁਝ ਕੁਝ ਆਉਣ ਲੱਗ ਪਿਆ, ਕੁਝ ਕੁਝ ਉਹਨੂੰ ਗਿਆਤ ਹੋ ਗਿਆ। ਉਹਨੇ ਉਹਨਾਂ ਨੂੰ ਇਹ ਇਸ਼ਾਰਾ ਕੀਤਾ ਪਿਛਾਂ ਹਟਾ ਲਿਆ, ਪਰ ਉਹਨਾਂ ਨੇ ਜਿਸ ਤਰ੍ਹਾਂ ਸਮਝਿਆ ਹੈ ਸਹਿਮਤ
ਨੂੰ,
ਫਿਰ ਭਾਈ ਗਾਂ ਅੱਗੇ ਚਗਾਉਣ ਵਾਸਤੇ ਮੱਝਾਂ ਨੂੰ ਚਲੇ ਗਿਆ ਹੈ। ਜਦੋਂ ਫਿਰ ਕਟਕ ਨੇ ਲੁੱਟ ਲਈ ਆ ਕੇ ਸਾਰੇ, ਉਹ ਸਾਧ ਜਿਹੜੀ ਬਰਾਤ ਗਈ ਸੀ, ਜਿਹੜੇ ਪ੍ਰਾਹੁਣੇ ਗਏ ਸਨ, ਜਾ ਰਹੇ ਸਨ ਇਕੱਠਾ ਹੋ ਕੇ, ਤੇ ਉਸ ਝੂਲਣ ਸਿੰਘ ਨੇ ਉਹਨੂੰ ਇਸ ਤਰ੍ਹਾਂ ਇਸ਼ਾਰਾ ਕੀਤਾ ਵੀ ਪਿੱਛੇ ਹਟ ਜਾਓ, ਮੱਝਾਂ ਆਪਣੀਆਂ ਨੂੰ ਪਿਛਾਂ ਲੈ ਗਿਆ। ਉਹਨੂੰ ਪਤਾ ਲੱਗ ਗਿਆ ਵੀ ਇੱਥੇ ਲੁੱਟਣ ਵਾਲੇ ਆ ਰਹੇ ਹਨ, ਪਰ ਉਹ ਸਾਰਿਆਂ ਨੂੰ ਲੁੱਟ ਲਿਆ ਗਿਆ। ਕਹਿੰਦੇ ਆ ਅਕੂਆ ਦਾ ਮਤਲਬ ਗੁੰਗਾ ਜਿਹੜਾ ਨਹੀਂ ਬੋਲਦਾ, ਤੇ ਉਹ ਆਪਣੇ ਆਪ ਹੀ ਪਰਣ ਧਾਰ ਲਿਆ ਵੀ ਬੋਲਣਾ ਹੀ ਨਹੀਂ ਸਾਰੀ ਜ਼ਿੰਦਗੀ। ਕਹਿੰਦੇ ਅਕੂਏ ਨੇ ਜਿਸ ਤਰ੍ਹਾਂ ਕਿਹਾ ਇਸ਼ਾਰਾ ਕੀਤਾ ਉਸ ਤਰ੍ਹਾਂ ਹੋਇਆ ਹੈ। ਤਾਂ ਫਿਰ ਸਾਰੇ ਦੇ ਸਾਰੇ ਨਰ ਚੱਲ ਕੇ ਆਏ ਇਕੱਠੇ ਹੋ ਕੇ, ਚਰਨਾਂ ਦੇ ਨਾਲ ਲਿਪਟ
ਗਏ।
ਤਾਂ ਫਿਰ ਦੋ ਹੱਥਾਂ ਦੇ ਨਾਲ ਉਹਨੇ ਆਪਣੇ ਪੇਟ ਨੂੰ ਵਜਾਉਣਾ ਕੀਤਾ, ਕਿਉਂਕਿ ਜਾਓ ਚੜ੍ਹ ਜਾਓ ਭਾਈ ਉਹਨਾਂ ਦੇ ਉੱਤੇ, ਭਾਈ ਫਤਿਹ ਹੋਵੇਗੀ ਤੁਹਾਡੀ, ਜਿਹਦਾ ਨਗਾਰਾ ਵੱਜਦਾ। ਇਸ ਤਰ੍ਹਾਂ ਉਹਨੇ ਜਣਾ ਦਿੱਤਾ, ਸਾਰੇ ਨਰ ਜਿਹੜੇ ਮਨੁੱਖ ਅੱਛੀ ਤਰ੍ਹਾਂ ਸਮਝ ਗਏ। ਫਿਰ ਧਾਈ ਕਰਨਾ ਕੀਤੀ ਹੈ, ਜਾ ਕੇ ਭਾਈ ਜਿਹੜੇ ਲੁਟੇਰੇ ਲੁੱਟ ਕੇ ਲੈ ਗਏ ਸੀ ਨਾ, ਉਹਨਾਂ ਨੂੰ ਕਹਿਤਾ ਜਾਓ ਤੁਹਾਡੀ ਜੈ ਜੈਕਾਰ ਹੋਵੇਗੀ, ਨਗਾਰਾ ਵਜਾ ਦੇ। ਜਦੋਂ ਨਗਾਰਾ ਵੱਜਦਾ ਪੇਟ ਵਜਾ ਦਿੱਤਾ ਵੀ ਜਾਓ ਤੁਸੀਂ। ਇਸ ਤਰ੍ਹਾਂ ਸਾਧ ਸਿੰਘ ਉਹਦਾ ਵਚਨ ਮੰਨ ਕੇ ਉਹ ਚਲੇ ਗਏ, ਜਾਂਦਿਆਂ ਸਾਰਾ ਮਾਲ ਲੁੱਟਦਾ ਜਿਹੜਾ ਵਾਪਸ ਲੈ
ਆਏ।
ਉਹਦਾ ਨਾਮ ਜਿਹੜਾ ਅਕੂਆ ਹੀ ਰੱਖ ਦਿੱਤਾ, ਝੂਲਣ ਸਿੰਘ ਦਾ ਨਾਂ ਅਕੂਆ ਰੱਖ ਲਿਆ। ਸ਼ਰਧਾ ਦੇ ਨਾਲ ਉਹਦੀ ਵੀ ਸੇਵਾ ਕਰਦੇ ਹਨ ਝੂਲਣ ਸਿੰਘ ਦੀ। ਨਵੀਂ ਵਿਆਹਤਾ ਜਿਹੜੀ ਬੀਬੀ ਹੈ, ਜਦੋਂ ਲਿਆਉਂਦੇ ਹਨ ਆਪਣੀ ਨੂੰਹ ਨੂੰ ਪਿੰਡਾਂ ਵਾਲੇ, ਤਾਂ ਉਹਨੂੰ ਵੇਖਣ ਵਾਸਤੇ ਜਾਂਦਾ ਹੈ। ਗੁਰੂ ਸਾਹਿਬ ਜੀ ਦਾ ਜਿਹੜਾ ਬਚਨ ਹੈ ਉਹ ਸੱਚ ਕਰ ਦਿੱਤਾ ਹੈ ਕਿ ਗੁਰੂ ਸਾਹਿਬ ਜੀ ਕਹਿੰਦੇ ਹਬਸ ਨਹੀਂ ਮਿਟਦੀ, ਇਸ ਕਰਕੇ ਵੇਖਣਾ ਨਹੀਂ ਮਿਟਦਾ। ਕਹਿੰਦੇ ਉਹ ਤਾਂ ਏਦਾਂ ਹੀ ਰਹੇਗੀ ਨਾ, ਗੁਰੂ ਦਾ ਬਚਨ ਪੱਕਾ ਹੋ ਗਿਆ ਤੇ ਇਸ ਕਰਕੇ ਹਬਸ ਮਿਟ ਗਈ, ਸਭ ਕੁਝ ਹਟ ਗਿਆ, ਪਰ ਫੇਰ ਵੀ ਉਹ ਤੱਕਣ ਜਾਂਦਾ, ਵੇਖਣ ਜਾਂਦਾ ਹੈ ਗੁਰੂ ਸਾਹਿਬ ਦਾ ਬਚਨ। ਇਹ ਬਚਨ ਜਿਹੜਾ ਉਹਨੂੰ ਪਾਲਦਾ ਹੈ ਜੀ, ਤੇ ਪੂਰਨ ਸਿੱਖ ਹੋ ਗਿਆ, ਪੂਰੀ ਗੁਰਸਿੱਖੀ ਵਿੱਚ ਪ੍ਰਪੱਕ ਹੋ ਗਿਆ ਉਹ ਝੂਲਣ ਸਿੰਘ। ਕਵੀ ਜੀ ਕਹਿੰਦੇ ਹੁਣ ਤੱਕ ਵੀ ਉਸ ਝੂਲਣ ਸਿੰਘ ਦਾ ਜਿਹੜਾ ਥਾਂ ਹੈ, ਜਿਹੜਾ ਜਗ੍ਹਾ ਹੈ ਜਿੱਥੇ ਉਹ ਚੜ੍ਹਾਈ ਕੀਤਾ, ਉਸ ਜਗ੍ਹਾ ਨੂੰ ਅਜੇ ਵੀ ਦੁਨੀਆਂ ਪੂਜਦੀ ਹੈ ਮਾਲਵੇ ਦੇਸ਼ ਦੇ ਵਿੱਚ। ਤੇ ਜਿਹੜੇ ਆਉਂਦੇ ਹਨ ਲੋਕ, ਉਹਨਾਂ ਦੀ ਸਾਰਿਆਂ ਦੀਆਂ ਪੂਰੀਆਂ ਕਾਮਨਾ ਹੁੰਦੀਆਂ ਹਨ ਜੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਪ੍ਰਕਾਰ ਮੈਂ ਇਹ ਸਾਖੀ ਸੁਣਨਾ ਕੀਤਾ, ਇਸ ਪ੍ਰਕਾਰ ਮੈਂ ਇਹ ਸਾਖੀ ਸੁਣੀ ਹੈ। ਇਹੋ ਜਿਹੇ ਗੁਰਸਿੱਖ ਵੀ ਹੋਏ ਸਾਧ ਸੰਗਤ ਜੀ, ਜਿਹਨਾਂ ਅਣਖ ਤੇ ਗੈਰਤ ਦੇ ਪੁਤਲੇ ਆ, ਜਿਹੜੇ ਸਾਧ ਸੰਗਤ ਬੇਅਣਖੇ ਲੋਕ, ਜਿਹੜੇ ਦੂਸਰਿਆਂ ਬਹੂਆਂ ਬੇਟੀਆਂ ਨੂੰ ਤੱਕਦੇ ਆ, ਤੇ ਸਾਧ ਸੰਗਤ ਜੀ ਜਿਹਨਾਂ ਦੇ ਮਨਾਂ ਦੇ ਵਿੱਚ ਇਹਨਾਂ ਦਾ ਸਤਿਕਾਰ ਨਹੀਂ ਹੈ, ਜਿਹੜਾ ਮਾਂ ਭੈਣ ਦਾ ਤੇ ਧੀ ਦਾ ਸਤਿਕਾਰ ਨਹੀਂ ਕਰਦਾ ਗੁਰਮੁਖ, ਉਹ ਗੁਰਸਿੱਖ ਨਹੀਂ ਹੋ ਸਕਦਾ, ਗੁਰਸਿੱਖੀ ਵਿੱਚ ਨਹੀਂ ਹੋ ਸਕਦਾ ਉਹ। ਇਸ ਤਰ੍ਹਾਂ ਸਾਧ ਸੰਗਤ ਗੁਰੂ ਸਾਹਿਬ ਜੀ ਬਚਨ ਕਰਦੇ ਆ, ਤੇ ਰਹਿਤਨਾਮਿਆਂ ਵਿੱਚ ਵੀ ਬਚਨ, ਦੇਖ ਚਰਾਈ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਏਕਾ ਨਾਰੀ ਜਤੀ ਹੋਵੇ ਪਰ ਨਾਰੀ ਧੀ ਭੈਣ ਵੱਖਰਾ। ਇਸ ਤਰ੍ਹਾਂ ਜਿਹੜਾ ਸਾਧ ਸੰਗਤ ਸਤਿਕਾਰ ਕਰਦਾ ਹੈ, ਕਿਉਂਕਿ ਜਿਹੜੀ ਔਰਤ ਹੈ ਇਹ ਔਰਤ ਮਾਂ ਦੇ ਰੂਪ ਦੇ ਵਿੱਚ ਵੀ ਹੈ, ਭੈਣ ਦੇ ਰੂਪ ਦੇ ਵਿੱਚ ਵੀ ਹੈ, ਘਰਵਾਲੀ ਦੇ ਰੂਪ ਦੇ ਵਿੱਚ ਵੀ ਹੈ, ਧੀ ਦੇ ਰੂਪ ਵਿੱਚ ਵੀ ਹੈ, ਇਹਦਾ ਹਰ ਤਰ੍ਹਾਂ ਨਾਲ ਸਤਿਕਾਰ ਕਰਨਾ ਬਣਦਾ ਹੈ। ਤੇ ਇਸ ਤਰ੍ਹਾਂ ਉਹਦੇ ਮਨ ਵਿੱਚ ਇਸ ਤਰ੍ਹਾਂ ਹੀ ਆ ਗਿਆ, ਜਿਸ ਤਰ੍ਹਾਂ ਉਹਨੇ ਗੋਲੀ ਨੇ ਜਾਣ ਬੁੱਝ ਕੇ ਜਿਸ ਤਰ੍ਹਾਂ ਕੋਈ ਚੰਚਲ ਤਾਈ ਦੇ ਨਾਲ ਉਹਨੇ ਕਹਿ ਦਿੱਤਾ ਵੀ ਵਜਾ ਦੇ, ਵੀ ਤੂੰ ਵਜਾ ਦੇ ਮੈਂ ਮਾਤਾ ਜੀ ਨੂੰ ਕਹਿ ਦੇਵਾਂਗੀ, ਇਸ ਤਰ੍ਹਾਂ ਵਜਾਇਆ, ਪਰ ਅਣਖ ਗੈਰ ਤੰਦਰ ਆ ਗਈ ਵੀ ਜੇ ਤੇਰੀ ਧੀ ਭੈਣ ਅੱਗੇ ਬੈਠੀ ਹੋਵੇ ਤੇ ਤੂੰ ਕਿੱਦਾਂ ਵਜਾ ਸਕਦਾ, ਤੇ ਹੁਣ ਧੀਆਂ ਭੈਣਾਂ ਘਰ ਵਿੱਚ ਬੈਠੀਆਂ, ਟੀਵੀ ਲਾ ਕੇ ਬੈਠੇ, ਪਤਾ ਨੀ ਕਿਹੋ ਕਿਹੋ ਜਿਹੇ ਗੰਦੇ ਗੀਤ ਆ ਰਹੇ, ਪਤਾ ਨੀ ਕਿਹੋ ਕਿਹੋ ਜਿਹੇ ਗੰਦੇ ਗੀਤ ਲਾ ਕੇ ਸੁਣ ਰਹੇ, ਅਣਖ ਤੇ ਗੈਰ ਇਹਦੀ ਖਤਮ ਹੋ ਚੁੱਕੀ ਹੈ, ਨਾ ਮਾਂ ਦੀਦੀ ਨਾ ਭੈਣ ਦੀਦੀ ਹੈ ਨਾ ਧੀ ਦੀਦੀ ਹੈ, ਉਹ ਸਾਰੇ ਗੀਤ ਆਪ ਲਾ ਲਾ ਸੁਣ ਰਹੇ ਜੋ, ਉਹਨਾਂ ਦੇ ਨਾਲ ਕੀ ਵਾਧਾ ਮਿਲੇਗਾ ਭਾਈ? ਗੁਰਬਾਣੀ ਸੁਣਾਂਗੇ, ਗੁਰਬਾਣੀ ਪੜਾਂਗੇ, ਇਹਦੇ ਵਿੱਚ ਤੇ ਇਹ ਹੋ ਗਿਆ ਨਾ, ਸੰਗਤ ਕਰਾਂਗੇ, ਇਹ ਤੇ ਲਾਹ ਹੋ ਗਿਆ ਸਾਡਾ, ਇਹ ਤੇ ਇੱਕ ਘੜੀ ਆਧੀ ਘੜੀ ਆਧੀ ਹੁਣ ਤੇ ਆਦ ਭਗਤਨ ਛੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜੇ ਇਹ ਭਗਤੀ ਕਰਾਂਗੇ ਜਾਂ ਗੁਰਮੁਖ ਪਤਾਏ ਦੀ ਬਾਣੀ ਪੜਾਂਗੇ ਜਾਂ ਨਾਮ ਜਪਾਂਗੇ, ਇਹ ਤਾਂ ਲਾਭ ਹੋ ਗਿਆ। ਪਰ ਗੁਰਮੁਖ ਜਿਹੜਾ ਬੰਦਾ ਆਪਣੇ ਘਰ ਦੇ ਵਿੱਚ ਵੀ ਧੀਆਂ ਭੈਣਾਂ ਦੇ ਸਾਹਮਣੇ ਇਹ ਸਭ ਕੁਝ ਕਰ ਰਿਹਾ, ਉਹਦੇ ਅਣਖ ਤੇ ਗੈਰਤ ਖਤਮ ਹੋ ਚੁੱਕੀ ਹੈ, ਕਾਇਰ ਬਣ ਚੁੱਕਾ ਹੈ, ਐਸੀ ਉਹਦੀ ਹਾਲਤ ਹੈ। ਤੇ ਇਸ ਵੇਲੇ ਝੂਲਣ ਸਿੰਘ ਦੇ ਮਨ ਵਿੱਚ ਵੇਖ ਲਓ ਐਡਾ ਵੱਡਾ ਕਦਮ ਚੁੱਕ ਲਿਆ, ਪਰ ਗੁਰੂ ਕਲਗੀਧਰ ਪਿਤਾ ਨੇ ਕਹਿੰਦੇ ਹਬਸ ਤੇ ਨਹੀਂ ਮਿਟਦੀ, ਫਿਰ ਕੀ ਹੋਇਆ ਜੇ ਕਰ ਲਿਆ ਤੇ? ਕਹਿਣ ਦਾ ਭਾਵ ਵੀ ਏਦਾਂ ਨਹੀਂ ਕਰਨਾ, ਹਬਸ਼ ਨੂੰ ਮਿਟਾਉਣ ਦਾ ਯਤਨ ਕਰਨਾ, ਵਿਸ਼ਿਆਂ ਵਿਕਾਰਾਂ ਨੂੰ ਮਿਟਾਉਣ ਦਾ ਯਤਨ ਕਰਨਾ ਹੈ। ਸੋ ਸਾਧ ਸੰਗਤ ਦੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਗੁਰੂ ਦੇ ਸਿੰਘ ਜੇ ਕਿਤੇ ਉਹਦੇ ਮਨ ਵਿੱਚ ਫੁਰਨਾ ਗਲਤ ਵੀ ਆ ਗਿਆ ਤੇ ਉਸ ਵਕਤ ਸਾਧ ਸੰਗਤ ਜੀ ਆਪਣੇ ਆਪ ਨੂੰ ਸਜ਼ਾ ਦੇ ਦਿੱਤੀ ਉਸ ਗੁਰਸਿੱਖ ਨੇ, ਤੇ ਉਹਦੇ ਤੇ ਐਸੀ ਬਰਕਤ ਹੋ ਗਈ, ਐਸੀ ਬਰਕਤ ਹੋ ਗਈ, ਐਸੀ ਬਖਸ਼ਿਸ਼ ਹੋ ਗਈ, ਐਸੀ ਰਹਿਮਤ ਹੋ ਗਈ ਹੈ, ਪੂਰਾ ਸਾਧੂ ਹੋ ਗਿਆ ਤੇ ਸਾਧ ਸੰਗਤ ਜੀ ਅੰਤਰਜਾਮੀ ਵੀ ਬਣ ਗਿਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਭਾਣਾ ਵੀ ਬਣ ਗਿਆ, ਤੇ ਉਸ ਜਗ੍ਹਾ ਦਾ ਉਸ ਦੀ ਜਗ੍ਹਾ ਜਿਹੜੀ ਹੈ ਸਾਧ ਸੰਗਤ ਦੀ ਪੂਜੀ ਜਾਂਦੀ ਹੈ। ਇਸ ਕਰਕੇ ਇੱਥੋਂ ਸਾਖੀਆਂ ਤੋਂ ਇਹ ਪ੍ਰਮਾਣ ਮਿਲਦਾ ਹੈ ਕਿ ਜੀਵਨ ਉੱਚਾ ਕਰੋ, ਜੀਵਨ ਦਾ ਹੀ ਪ੍ਰਭਾਵ ਹੈ ਗੁਰਮੁਖੋ, ਬੰਦੇ ਕਿਸੇ ਦਾ ਵੱਡੇ ਪੁਣੇ ਦਾ ਬੜਾ ਕਦ ਕਾਠ ਦਾ ਕੋਈ ਪ੍ਰਭਾਵ ਨਹੀਂ। ਜੇ ਆਪਣਾ ਜੀਵਨ ਸਹੀ ਹੈ ਤੁਹਾਡੇ ਜੀਵਨ ਦਾ ਹੀ ਪ੍ਰਭਾਵ ਪਵੇਗਾ, ਜੇ ਜੀਵਨ ਸਹੀ ਨਹੀਂ ਤੇ ਜੀਵਨ ਦਾ ਪ੍ਰਭਾਵ ਨਹੀਂ ਪੈ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰਨ। ਸੋ ਇਸ ਵੇਲੇ ਸਮੇਂ ਦੀ ਸਮਾਪਤੀ ਹੈ, ਦਸ ਗੁਣ ਬੇਨਤੀਆਂ ਕਰਦਿਆਂ ਨੇ ਇੱਕ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਸਤਿਗੁਰ ਸੱਚੇ ਪਾਤਸ਼ਾਹ, ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਅਤੇ ਸਾਧ ਸੰਗਤ ਜੀ, ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਸਮਾਤ ਬਖਸ਼ਣੀ ਜੀ। ਕੱਲ੍ਹ ਨੂੰ ਆਪਾਂ ਪ੍ਰਸੰਗ ਸੁਣਾਂਗੇ ਜਿਸ ਤਰ੍ਹਾਂ ਡੱਲੇ ਨੂੰ ਸਤਿਗੁਰੂ ਜੀ ਅੰਮ੍ਰਿਤ ਛਕਾਉਂਦੇ ਹਨ, ਜਿਸ ਤਰ੍ਹਾਂ ਫਿਰ ਇੱਕ ਛੋਟਾ ਜਿਹਾ ਜੰਗ ਵੀ ਹੁੰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਸਾਧ ਸੰਕੌਪ ਕਰਨਗੇ, ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਇਸ ਵੇਲੇ ਸਮੇਂ ਦੀ ਸਮਾਪਤੀ ਹੈ, ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਸੰਗ ਬਖਸ਼ਣ ਵਾਲੇ ਬਖਸ਼ ਲੈਣਾ ਜੀ। ਦੇਹੋ ਸੱਜਣ ਅਸੀਸੜੀਆ, ਜੋ ਹੋਵੇ ਸਹਿਜ ਸਿਓ ਮੇਲਾ, ਪੂਰਨ ਸਿੱਖੀ ਮੈਂ ਬਹੁ ਭਾਇਓ, ਆਵਲਾਓ ਤਿਸ ਕੋ ਥਾਨ ਪੁਜਾਇਓ, ਜਨ ਕੀ ਪੂਰੀ ਕਾਮਨਾ ਘਨੀ, ਇਸ ਪ੍ਰਕਾਰ ਤੇ ਸਾਖੀ ਸੁਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ।